ਨਾਮ ਬੁਲਾਕੀ ਦਾਸ ਜੋ ਬਦੋ ਮਸੰਦ ਸੁਦੇਸ਼ ਉਤੀ ਨਗਰ ਕੀ ਸੰਗਤਾ ਲੀਨ ਸਕੇਲ ਅਸ਼ੇਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਵਡਭਾਗੀ ਹੋ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਰ ਰੋਜ਼ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਜਗਤ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਜਾ ਵਿਸ਼ਨ ਸਿੰਘ ਦੀ ਮਦਦ ਕਰਨ ਵਾਸਤੇ ਦੇ ਨਾਲ ਕਾਮਰੂ ਦੇਸ਼ ਵੱਲ ਜਾ ਰਹੇ ਨੇ। ਰਸਤੇ ਵਿਚ ਸਤਿਗੁਰਾਂ ਦੇ ਬਹੁਤ ਸਾਰੇ ਸੇਵਕ ਪ੍ਰੇਮੀ ਨੇ ਜਿਹੜੇ ਸਤਿਗੁਰਾਂ ਦੀ ਆਰਾਧਨਾ ਕਰ ਰਹੇ। ਇਸੇ ਤਰ੍ਹਾਂ ਢਾਕਾ ਵਿਚ ਜੋ ਬੰਗਾਲ ਦਾ ਇਕ ਨਗਰ ਹੈ, ਢਾਕੇ ਸਤਿਗੁਰਾਂ ਦੀ ਸਿੱਖੀ ਸੇਵਕੀ ਬਹੁਤ ਹੈ, ਗੁਰੂ ਘਰ ਦੇ ਸੇਵਕ ਨੇ ਤੇ ਢਾਕੇ ਤੋਂ ਗੁਰੂ ਘਰ ਵਾਸਤੇ ਬਹੁਤ ਸਾਰਾ ਕੱਪੜਾ ਆਉਂਦਾ ਸੀ। ਉਥੋਂ ਦਾ ਜਿਹੜੀ ਢਾਕੇ ਦੀ ਮਲਮਲ ਹੈ ਉਹ ਬੜੀ ਪ੍ਰਸਿੱਧ ਸੀ। ਪਸ਼ਮੀਨੇ ਦੇ ਕੱਪੜੇ ਬਸਤਰ ਵੀ ਉਥੋਂ ਹੀ ਗੁਰੂ ਸਾਹਿਬ ਲਈ ਬਣ ਕੇ ਆਉਂਦੇ ਸਨ। ਉਥੇ ਦੀ ਜਿਹੜੀ ਸੰਗਤ ਸੀ ਉਹ ਸਤਿਗੁਰਾਂ ਦੀ ਆਰਾਧਨਾ ਕਰ ਰਹੀ। ਇਸ ਇਲਾਕੇ ਦਾ ਜਿਹੜਾ ਮਸੰਦ ਸੀ ਢਾਕੇ ਦਾ ਉਹਦਾ ਨਾਂ ਸੀ ਬੁਲਾਕੀ ਦਾਸ। ਇਹਦੀ ਇਕ ਬਿਰਧ ਬਜੁਰਗ ਮਾਤਾ ਸੀ, ਉਹ ਵੀ ਗੁਰੂ ਸਾਹਿਬ ਦੀ ਆਰਾਧਨਾ ਕਰਦੀ ਹੈ। ਘਰ ਚ ਪਲੰਘਾ ਡਾਹ ਕੇ ਸਤਿਗੁਰਾਂ ਦਾ ਆਸਣ ਲਾਇਆ ਤੇ ਹਰ ਇਕ ਸਿੱਖ ਆਰਾਧਨਾ ਕਰ ਰਿਹਾ ਕਿ ਸਤਿਗੁਰੂ ਜੀ ਸਾਨੂੰ ਦਰਸ਼ਨ ਦੇਣ। ਉਹਨਾਂ ਸਾਰੇ ਪ੍ਰੇਮੀਆਂ ਦੇ ਪ੍ਰੇਮ ਦੇ ਵਸੀਕਾਰ ਹੋ ਕੇ ਗਰੀਬਨਵਾਜ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਢਾਕੇ ਪਹੁੰਚੇ ਨੇ। ਢਾਕੇ ਆ ਕੇ ਸਤਿਗੁਰਾਂ ਨੇ ਚਰਨ ਪਾਏ ਹਨ। ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਨੂੰ ਮਿਲੀਆਂ ਨੇ। ਉਹ ਜਿਹੜੀ ਮਾਤਾ ਸੀ ਭਾਈ ਬੁਲਾਕੀ ਦਾਸ ਦੀ, ਉਹ ਵੀ ਸਤਿਗੁਰਾਂ ਨੂੰ ਮਿਲੀ, ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਪਰਸਿਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਰਤੀ ਉਤਾਰਨਾ ਕੀਤੀ ਹੈ ਤੇ ਬਿਰਧ ਮਾਤਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਹਾਲ ਹੋਈ ਹੈ। ਮਹਾਰਾਜ ਜੀ ਦੇ ਦਰਸ਼ਨ ਕਰੀ ਜਾ ਰਹੀ ਹੈ ਤੇ ਮਹਾਰਾਜ ਜੀ ਨੇ ਵੀ ਬਚਨ ਕੀਤਾ, ਮਾਤਾ ਤੁਹਾਡੇ ਪ੍ਰੇਮ ਦੇ ਵਸ ਹੋ ਕੇ ਅਸੀਂ ਇੱਥੇ ਚੱਲ ਕੇ ਆਏ ਹਾਂ, ਤੁਹਾਡਾ ਭਾਵ ਵੇਖ ਕੇ ਅਸੀਂ ਇੱਥੇ ਪਹੁੰਚੇ ਹਾਂ, ਤੁਹਾਡੇ ਮਨ ਦਾ ਮਨੋਰਥ ਪੂਰਨ ਹੋ ਗਿਆ ਤੇ ਤੁਸੀਂ ਆਪਣੇ ਘਰ ਦੇ ਵਿਚ ਮੈਨੂੰ ਬਿਠਾ ਕੇ ਮੇਰੇ ਦਰਸ਼ਨ ਕਰ ਲਏ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ ਮਾਤਾ ਨੂੰ ਕਿ ਤੂੰ ਮੰਗ ਲੈ ਹੁਣ ਜੋ ਚੜ੍ਹਦਾ ਜੇ ਤੇਰੇ ਮਨ ਦੀ ਇੱਛਾ ਹੈ। ਤੇ ਮਾਤਾ ਨੇ ਦਰਸ਼ਨਾਂ ਦੀ ਇੱਛਾ ਕੀਤੀ, ਮਹਾਰਾਜ ਕਿਰਪਾ ਕਰਕੇ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ, ਇਹ ਮੇਰੇ ਮਨ ਦਾ ਮਨੋਰਥ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਜਿਵੇਂ ਢਾਕੇ ਦੇ ਵਿਚ ਚਰਨ ਪਾ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਹਨ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੋ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖਣਾ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਨਾਮ ਬੁਲਾਕੀ ਦਾਸ ਜੋ ਬੜੋ ਮਸੰਦ ਸੁਦੇਸ਼।
ਇਸੇ ਦੇਸ਼ ਦੇ ਵਿੱਚ ਢਾਕਾ ਬੜਾ ਵਿਸ਼ਾਲ ਨਗਰ ਹੈ, ਤੂੰ ਇਸੇ ਨਗਰ ਦੇ ਵਿੱਚ ਇਸ ਦੇਸ਼ ਦੀ ਸਾਰੀ ਸੰਗਤ ਨੂੰ ਸੰਭਾਲਣ ਵਾਲੇ ਗੁਰੂ ਘਰ ਵੱਲੋਂ ਜਿਹੜੇ ਮਸੰਦ ਮੁਕਰਰ ਕੀਤੇ ਹੋਏ ਸਨ, ਉਹਨਾਂ ਦਾ ਨਾਂ ਸੀ ਭਾਈ ਬੁਲਾਕੀ ਦਾਸ। ਭਾਈ ਬੁਲਾਕੀ ਦਾਸ ਜਿਸ ਇਲਾਕੇ ਦੇ ਮਸੰਦ ਹਨ,
ਉਤੀ ਨਗਰ ਕੀ ਸੰਗਤਾ ਲੀਨ ਸਕੇਲ ਅਸ਼ੇਸ਼।
ਜਦੋਂ ਭਾਈ ਬੁਲਾਕੀ ਦਾਸ ਨੇ ਵੇਖਿਆ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਨਗਰ ਵਿਚ ਆਏ ਨੇ, ਤੋ ਜਿਤਨੀ ਸੰਗਤ ਸੀ ਸਾਰੀ ਸੰਗਤ ਨੂੰ ਭਾਈ ਬੁਲਾਕੀ ਦਾਸ ਨੇ ਇਕੱਠਾ ਕੀਤਾ। ਜਿੰਨੀਆਂ ਸੰਗਤਾਂ ਸਨ, ਗੁਰੂ ਕੇ ਸਿੱਖ ਸਨ, ਸਾਰਿਆਂ ਨੂੰ ਇਕੱਠਾ ਕੀਤਾ ਕਿ ਚਲੋ ਭਾਈ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰੋ। ਤੋ ਸਾਰੀ ਸੰਗਤ ਨੂੰ ਆਪਣੇ ਨਾਲ ਇਕੱਠਾ ਕਰਕੇ ਭਾਈ ਬੁਲਾਕੀ ਦਾਸ ਜੀ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਵਿਚ ਆਏ ਹਨ।
ਕਿਉਂ ਭਈ ਸੁਣ ਸੁਣ ਸਿੱਖ ਸਤਿਗੁਰੂ ਆਗਮਨ,
ਜਿਹੜਾ ਸਿੱਖ ਸੁਣਦਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਰੁਚਰੇ ਕੋਰਨ ਲੈ ਨਿਜ ਭਵਨ,
ਆਪਣੇ ਘਰਾਂ ਵਿਚੋਂ ਬੜੀਆਂ ਸੋਹਣੀਆਂ ਸੁੰਦਰ ਭੇਟਾਵਾਂ ਲੈ ਕੇ,
ਚੌਂਪਤ ਚਿਤ ਚਾਤ ਦਰਸਾਵਨ,
ਚਾਓ ਆਪਣੇ ਹਿਰਦੇ ਚ ਰੱਖ ਕੇ ਬੜੇ ਉਤਸ਼ਾਹ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਉਹ ਸਾਰੇ ਸਿੱਖ ਕਰਨਾ ਚਾਹੁੰਦੇ ਹਨ।
ਹੋਏ ਨਿਹਾਲ ਹੀਰ ਪਗ ਪਾਵਨ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੇ ਦਰਸ਼ਨ ਕਰਕੇ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਨਿਹਾਲ ਨਿਹਾਲ ਹੋ ਰਹੇ ਨੇ।
ਸਭ ਇਕੱਤਰ ਕਰ ਸੰਗਤ ਰਾਸ,
ਇਸ ਤਰ੍ਹਾਂ ਸਾਰੀ ਸੰਗਤ ਦੀ ਜਿਹੜੀ ਦਸਵੰਧ ਦੀ ਮਾਇਆ ਸੀ, ਭਾਈ ਸਾਹਿਬ ਭਾਈ ਬੁਲਾਕੀ ਦਾਸ ਜੀ ਮਸੰਦ ਸੀ, ਮਸੰਦਾਂ ਦਾ ਕੰਮ ਸੀ ਸੰਗਤ ਕੋਲੋਂ ਕਾਰ ਉਗਰਾਣੀ ਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਨਾ। ਤੋ ਭਾਈ ਬੁਲਾਕੀ ਦਾਸ ਜੀ ਨੇ ਆਪਣੀ ਸੇਵਾ ਜਿਹੜੀ ਗੁਰੂ ਘਰ ਦੀ ਬਾਖੂਬੀ ਢੰਗ ਨਾਲ ਨਿਭਾਈ ਹੈ। ਜਿਤਨੀ ਸੰਗਤ ਸੀ ਉਹਨਾਂ ਸੰਗਤ ਕੋਲੋਂ ਦਸਵੰਧ ਦੀ ਮਾਇਆ, ਜੋ ਸੰਗਤ ਨੇ ਕਿਰਤ ਬਿਰਤ ਕਰਕੇ ਦਸਵਾਂ ਹਿੱਸਾ ਗੁਰੂ ਨਿਮਿਤ ਕੱਢਿਆ ਸੀ, ਉਹ ਸਾਰੀ ਮਾਇਆ ਭਾਈ ਬੁਲਾਕੀ ਦਾਸ ਨੇ ਇਕੱਠਾ ਕੀਤੀ ਹੈ।
ਆਗੇ ਹੋਏ ਬੁਲਾਕੀ ਦਾਸ,
ਭਾਈ ਬੁਲਾਕੀ ਦਾਸ ਜੀ ਸਾਰੀ ਸੰਗਤ ਦੇ ਮੂਹਰੀ ਹੋ ਕੇ ਸੰਗਤ ਸਾਰੀ ਇਕੱਠੀ ਕਰਕੇ ਨਾਲ ਲਿਆਂਦੀ ਤੇ ਆਪ ਭਾਈ ਬੁਲਾਕੀ ਦਾਸ ਜੀ ਸਾਰੇ ਸੰਗਤ ਦੇ ਮੂਹਰੇ ਹੋ ਕੇ ਅੱਗੇ ਲੱਗ ਕੇ ਚੱਲ ਰਹੇ ਨੇ।
ਗਾਵਤ ਸ਼ਗਦ ਪ੍ਰੇਮ ਗੁਰਮਾਤੇ,
ਰਸਤੇ ਵਿਚ ਆਉਂਦਿਆਂ ਕੀਰਤਨ ਕਰਦੇ ਆ ਰਹੇ ਨੇ, ਮਹਾਰਾਜ ਜੀ ਦੇ ਰੰਗ ਦੇ ਵਿਚ ਰੱਤੇ ਹੋਏ, ਸਤਿਗੁਰਾਂ ਦੇ ਪ੍ਰੇਮ ਦੇ ਵਿਚ ਝੂਲ ਝੂਲ ਕੇ ਗੁਰਬਾਣੀ ਦਾ ਕੀਰਤਨ ਕਰਦਿਆਂ ਕਰਦਿਆਂ, ਕਿਉਂਕਿ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਰਹੀ ਹੈ ਤੇ ਰਸਤੇ ਵਿਚ ਚਾਓ ਦੇ ਨਾਲ ਦਰਸ਼ਨਾਂ ਦੇ ਸ਼ਬਦ ਪੜਦੇ ਆ ਰਹੇ ਨੇ ਕਿ ਦਰਮਾਨ ਦੇ ਠਾਂਡੇ ਦਰਬਾਰ, ਕੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜਾ ਖੋਲ ਕੇ ਬਾਰ। ਏਦਾਂ ਦੇ ਜਿਹੜੇ ਪਾਵਨ ਸ਼ਬਦ ਨੇ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਪਿਆਸੀ ਦਿਨ ਸਰਾਤ, ਚਿਤਬੋ ਅਨਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਏਦਾਂ ਦੇ ਦਰਸ਼ਨਾਂ ਵਾਲੇ ਜੋ ਪਾਵਨ ਪਵਿੱਤਰ ਸ਼ਬਦ ਹਨ, ਉਹ ਸ਼ਬਦ ਸੰਗਤ ਗਾਇਨ ਕਰਦੀ ਆ ਰਹੀ ਹੈ।
ਲੋਚਨ ਤੇ ਜਲ ਬੂੰਦਨ ਜਾਤੇ,
ਇੰਨਾ ਪਿਆਰ ਹੈ ਭਾਈ ਬੁਲਾਕੀ ਦਾਸ ਦੇ ਮਨ ਵਿਚ ਗੁਰੂ ਸਾਹਿਬ ਦੇ ਪਿਆਰ ਦਾ, ਹੋਰ ਵੀ ਬਹੁਤ ਸਾਰੀਆਂ ਸੰਗਤਾਂ ਦੇ ਮਨ ਵਿਚ, ਕਿ ਨਾਲੇ ਕੀਰਤਨ ਕਰਦੇ ਆਉਂਦੇ ਨੇ ਤੇ ਕਈਆਂ ਦੇ ਨੇਤਰਾਂ ਵਿਚੋਂ ਪ੍ਰੇਮ ਨਾਲ ਜਲ ਵਹਿ ਰਿਹਾ, ਨੇਤਰਾਂ ਵਿਚੋਂ ਅੱਖਾਂ ਵਿਚੋਂ ਜਲ ਵਗ ਰਿਹਾ।
ਸਨੇ ਸਨੇ ਸਭ ਚੱਲ ਕਰ ਆਏ, ਪਰਮ ਪ੍ਰੀਤ ਪਾਇਨ ਲਪਟਾਏ,
ਸਹਿਜੇ ਸਹਿਜੇ ਸਾਰੇ ਚੱਲ ਕੇ ਸਤਿਗੁਰਾਂ ਦੇ ਕੋਲ ਆਏ ਨੇ, ਬੜੀ ਭਾਰੀ ਪਰਮ ਸ੍ਰੇਸ਼ਟ ਪ੍ਰੀਤ ਆਪਣੇ ਹਿਰਦੇ ਚ ਧਾਰਨ ਕਰਕੇ ਸਿੱਖ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਲਪਟ ਗਏ ਹਨ।
ਅਰਪਣ ਕੀਨੇ ਕੋਰ ਅਨੇਕ,
ਪ੍ਰਕਾਰ ਦੀਆਂ ਸੋਹਣੀਆਂ ਭੇਟਾਵਾਂ ਉਹ ਮਹਾਰਾਜ ਜੀ ਦੇ ਚਰਨਾਂ ਵਿਚ ਸਿੱਖਾਂ ਨੇ ਭੇਟ ਕੀਤੀਆਂ ਹਨ।
ਹੇਰ ਹੇਰ ਕਰ ਜਲਦ ਵਿਵੇਕ,
ਜਲਦ ਵਿਵੇਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ
ਬਾਰ ਬਾਰ ਹੋਵਤ ਬਲਿਹਾਰੇ,
ਬਾਰ ਬਾਰ ਸਤਿਗੁਰਾਂ ਤੋਂ ਸਿੱਖ ਬਲਿਹਾਰ ਜਾਂਦੇ ਹਨ, ਗੁਰੂ ਸਾਹਿਬ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਨ।
ਵੰਦਨ ਕਰ ਕਰ ਬਿਨਾ ਉਚਾਰੇ,
ਔਰ ਵੰਦਨਾ ਕਰਕੇ ਸਤਿਗੁਰਾਂ ਦੇ ਚਰਨਾਂ ਵਿਚ ਨਮਸਕਾਰਾਂ ਕਰਕੇ ਮਹਾਰਾਜ ਜੀ ਦੇ ਚਰਨਾਂ ਵਿਚ ਸਿੱਖ ਬੇਨਤੀਆਂ ਕਰਦੇ ਨੇ, ਫਰਿਆਦਾਂ ਕਰਦੇ ਨੇ।
ਆਏ ਸਪਾਏ ਬੈਠ ਸਭ ਗਏ,
ਸਤਿਗੁਰਾਂ ਦੇ ਦਰਸ਼ਨ ਕਰਕੇ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਸਾਰੇ ਸਿੱਖ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਮਾਈ ਭਾਈ ਨੂੰ ਸਾਰੇ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਗਏ ਨੇ, ਸਜ ਗਏ ਹਨ।
ਸ਼ਬਦ ਪ੍ਰੇਮ ਤੇ ਗਾਵਤ ਰਹੇ,
ਉਸੇ ਤਰ੍ਹਾਂ ਪ੍ਰੇਮ ਦੇ ਵਿਚ ਭਿੱਜੇ ਹੋਏ ਗੁਰੂ ਸਾਹਿਬ ਦੇ ਰੰਗਾਂ ਦੇ ਵਿਚ ਰੰਗੇ ਹੋਏ ਸਿੱਖ ਗੁਰਬਾਣੀ ਦਾ ਸ਼ਬਦ ਗਾਇਨ ਕਰ ਰਹੇ ਨੇ, ਗੁਰਬਾਣੀ ਦਾ ਕੀਰਤਨ ਗਾਇਨ ਕਰ ਰਹੇ ਨੇ।
ਕਰਿਓ ਕੀਰਤਨ ਕੋ ਚਿਰ ਕਾਲ, ਸੁਨ ਗੁਰ ਭਏ ਪ੍ਰਸੰਨ ਵਿਸਾਲ।
ਸਾਰੀ ਸੰਗਤ ਨੇ ਰਲ ਕੇ ਬੜੇ ਪਿਆਰ ਨਾਲ ਕੀਰਤਨ ਕੀਤਾ। ਜਿੰਨੇ ਸਿੱਖ ਸਨ ਸਾਰਿਆਂ ਨੇ ਸਤਿਗੁਰਾਂ ਦੀ ਹਜੂਰੀ ਵਿਚ ਬਹਿ ਕੇ ਪਹਿਲਾਂ ਰਸਤੇ ਵਿਚ ਵੀ ਕੀਰਤਨ ਕਰਦੇ ਆਏ ਤੇ ਫਿਰ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਜਦੋਂ ਸੰਗਤੀ ਰੂਪ ਚ ਬੈਠੇ ਫਿਰ ਕੀਰਤਨ ਕੀਤਾ। ਬੜੇ ਪਿਆਰ ਨਾਲ ਸ਼ਬਦ ਗਾਇਨ ਕੀਤੇ, ਕੀਰਤਨ ਗਾਇਨ ਕੀਤਾ। ਸੁਣ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੁੰਦੇ ਨੇ।
ਕਿਰਪਾ ਧਾਰ ਐਸੇ ਕਹਿ ਵਾਕਾ, ਮਮ ਸਿੱਖੀ ਕੋ ਕੋਠਾ ਢਾਕਾ।
ਸਤਨਾਮ
ਸ੍ਰੀ ਵਾਹਿਗੁਰੂ।
ਤੋ ਕਿਰਪਾ ਦੇ ਰੰਗ ਦੇ ਵਿਚ ਭਿੱਜਿਆ ਹੋਇਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਢਾਕੇ ਨੂੰ ਵਰ ਦਿੱਤਾ। ਕਹਿੰਦੇ ਢਾਕਾ ਮੇਰੀ ਸਿੱਖੀ ਦਾ ਕੋਠਾ ਹੈ, ਇੱਥੇ ਮੇਰੀ ਸਿੱਖੀ ਸੇਵਕੀ ਹੈ, ਔਰ ਇਹ ਜਿਹੜਾ ਨਗਰ ਹੈ ਢਾਕਾ, ਇਹ ਮੇਰੀ ਸਿੱਖੀ ਦਾ ਕੋਠਾ ਹੈ। ਇਹ ਵਰ ਕਾਬਲ ਨੂੰ ਵੀ ਮਿਲਿਆ ਸੀ, ਕਾਬਲ ਸਿੱਖੀ ਦਾ ਕੋਠਾ ਹੈ, ਤੇ ਢਾਕੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਰ ਦਿੱਤਾ ਕਿ ਸਿੱਖੀ ਦਾ ਕੋਠਾ ਹੈ।
ਭਲੀ ਭਾਂਤ ਮੋਏ ਭਜਨ ਸੁਣਾਇਓ,
ਮਹਾਰਾਜ ਜੀ ਕਹਿੰਦੇ ਬੜਾ ਭਲੀ ਪ੍ਰਕਾਰ ਨਾਲ ਰੱਬ ਦਾ ਭਜਨ, ਪਰਮੇਸ਼ਰ ਦੀ ਬਾਣੀ ਦਾ, ਨਿਰੰਕਾਰ ਦੀ ਬਾਣੀ ਦਾ ਕੀਰਤਨ ਤੁਸੀਂ ਸਾਰੀ ਸੰਗਤ ਨੇ ਮੈਨੂੰ ਵੀ ਸਰਵਣ ਕਰਵਾਇਆ ਹੈ।
ਪ੍ਰੇਮ ਤੇਰੇ ਦਾ ਰਜਾਇਓ,
ਅਦਕ ਪ੍ਰੇਮ ਨਾਲ ਤੁਸੀਂ ਮੇਰੇ ਹਿਰਦੇ ਨੂੰ ਪ੍ਰਸੰਨ ਕੀਤਾ, ਮੇਰੇ ਹਿਰਦੇ ਨੂੰ ਰਜਾਇਆ ਹੈ।
ਸਭ ਉਠ ਕਰ ਸਭ ਸੰਗਤ ਰਾਸ।
ਉਸ ਵਕਤ ਫਿਰ ਭਾਈ ਬੁਲਾਕੀ ਦਾਸ ਜੀ ਜਿਹੜੀ ਸੰਗਤ ਦੀ ਦਸਵੰਧ ਦੀ ਮਾਇਆ ਲੈ ਕੇ ਆਏ ਸਨ, ਉਹ ਸਾਰੀ ਮਾਇਆ ਇਕੱਠੀ ਕਰਕੇ ਸਾਰੀ ਚੁੱਕ ਕੇ ਭਾਈ ਬੁਲਾਕੀ ਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋਏ।
ਜਿਨਮੋ ਅਗਰ ਬੁਲਾਕੀ ਦਾਸ,
ਭਾਈ ਬੁਲਾਕੀ ਦਾਸ ਜੀ ਸਭ ਤੋਂ ਮੂਹਰੀ ਨੇ, ਹੋਰ ਵੀ ਸੇਵਕ ਸਨ ਜਿਹੜੇ ਮਾਇਆ ਭੇਟ ਕਰਨਾ ਚਾਹੁੰਦੇ ਸੀ, ਤੇ ਸੰਗਤ ਦੀ ਜਿਹੜੀ ਮਾਇਆ ਸੀ ਉਹ ਭਾਈ ਬੁਲਾਕੀ ਦਾਸ ਜੀ ਨੇ ਇਕੱਠੀ ਕਰਕੇ ਸਤਿਗੁਰਾਂ ਨੂੰ ਭੇਟ ਕੀਤੀ ਹੈ।
ਦੀਪਕ ਬਾਰ ਆਰਤੀ ਕਰੇ,
ਫਿਰ ਖਾਲਸਾ ਜੀ ਥਾਲ ਦੇ ਵਿਚ ਦੀਵਾ ਬਾਲ ਕੇ ਸਤਿਗੁਰਾਂ ਦੀ ਆਰਤੀ ਕੀਤੀ ਭਾਵਨਾ ਦੇ ਨਾਲ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ, ਕਿਉਂਕਿ ਖਾਲਸਾ ਜੀ ਵੀ ਸ਼ਰਧਾ ਹੈ, ਸਾਹਿਬ ਦੀ ਆਰਤੀ ਉਤਾਰਨੀ, ਆਪਣੇ ਇਸ਼ਟ ਗੁਰਦੇਵ ਦੀ ਆਰਤੀ ਉਤਾਰਨੀ, ਇਹ ਸ਼ਰਧਾ ਭਾਵਨਾ ਦੀ ਨਿਸ਼ਾਨੀ ਹੈ। ਤੋ ਕਹਿੰਦੇ ਥਾਲ ਦੇ ਵਿਚ ਦੀਵਾ ਬਾਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਰਤ ਹਾਰ ਕੀ ਆਰਤੀ ਉਤਾਰੀ ਹੈ। ਮਹਾਰਾਜ ਜੀ ਦੀ ਆਰਤੀ ਕੀਤੀ ਤੇ ਸ਼ਬਦ ਗਾਇਨ ਕਰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ, ਅਨਹਦਾ ਸ਼ਬਦ ਵਜੰਤ ਭੇਰੀ। ਮਹਾਰਾਜ ਜੀ ਦੀ ਆਰਤੀ ਕਰਦੇ ਕਹਿੰਦੇ ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰ ਨੇ ਜਾਉ ਸਵਾਮੀ ਕਮਲਾ ਪਾਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਕਰਦੇ ਹਨ।
ਧੂਪ ਤੁਖਾਏ ਅਗਾਰੀ ਦਰੇ,
ਫਿਰ ਸਤਿਗੁਰਾਂ ਦੇ ਚਰਨਾਂ ਚ ਧੂਪ ਤੁਖਾਈ ਹੈ ਸੁਗੰਧੀ ਵਾਲੀ, ਤੇ ਸਤਿਗੁਰਾਂ ਦਾ ਦਰਬਾਰ ਮਹਿਕ ਵਾਲਾ ਹੋਵੇ। ਮਹਾਰਾਜ ਜੀ ਦੇ ਚਰਨਾਂ ਦੇ ਵਿਚ ਹੀ ਇਕ ਪਾਸੇ ਸੁਗੰਧੀ ਵਾਲੀ ਧੂਪ ਤੁਖਾ ਕੇ ਰੱਖੀ ਹੈ।
ਫੁੱਲਨ ਮਾਲਾ ਕਰ ਪਹਿਰਾਏ,
ਫੁੱਲਾਂ ਦੀ ਬੜੀ ਸੋਹਣੀ ਮਾਲਾ ਲਿਆਏ ਸੀ ਭਾਈ ਬੁਲਾਕੀ ਦਾਸ ਜੀ, ਉਹ ਮਾਲਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਗਲ ਵਿਚ ਪਾਈ ਹੈ।
ਸੁਗੰਧ ਢਿੱਗ ਛਿੜਕਾਏ,
ਬੜੀ ਸੁਗੰਧੀ ਸਤਿਗੁਰਾਂ ਦੇ ਆਲੇ ਦੁਆਲੇ ਚਰਚਣ ਕੀਤੀ ਹੈ, ਸੁਗੰਧੀ ਦਾ ਚਰਚਣ ਕੀਤਾ, ਛਿੜਕਾਵ ਕੀਤਾ।
ਪਗ ਪੰਕਜ ਪਾਵਨ ਗਏ ਹੱਥ,
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਆਪਣੇ ਹੱਥਾਂ ਦੇ ਵਿਚ ਪਕੜੇ ਹਨ, ਆਪਣੇ ਹੱਥਾਂ ਦੇ ਵਿਚ ਮਹਾਰਾਜ ਜੀ ਦੇ ਚਰਨ ਗ੍ਰਹਿਣ ਕੀਤੇ ਹਨ।
ਸ਼ੁਭ ਜਲ ਸਾਥ,
ਸ਼ੁਭ ਜਲ ਦੇ ਨਾਲ ਸਤਿਗੁਰਾਂ ਦੇ ਚਰਨ ਧੋਏ ਨੇ, ਮਹਾਰਾਜ ਜੀ ਦੇ ਚਰਨ ਧੋ ਕੇ
ਪੁਨ ਪਟ ਸੋ ਪਹੁੰਚੇ ਕਰ ਪ੍ਰੀਤ,
ਚਰਨ ਧੋ ਕੇ ਫਿਰ ਬੜੇ ਸੋਹਣੇ ਨਿਰਮਲ ਵਸਤਰ ਦੇ ਨਾਲ ਸਤਿਗੁਰਾਂ ਦੇ ਚਰਨ ਸਾਫ ਕੀਤੇ ਹਨ।
ਚਰਨਾ ਮਿਤ ਹਰਕਤ ਜੀਤ,
ਜਿਹੜੀ ਚਰਨਾਂ ਦੀ ਪੌਲ ਸੀ ਉਹ ਸਾਰੇ ਸਿੱਖਾਂ ਨੇ ਛਕੀ, ਭਾਈ ਬੁਲਾਕੀ ਦਾਸ ਦੇ ਸਮੇਤ ਜਿੰਨੇ ਸਿੱਖ ਨੇ ਚਰਨ ਭਾਈ ਬੁਲਾਕੀ ਦਾਸ ਨੇ ਧੋਏ ਨੇ, ਔਰ ਉਹ ਸਾਰਾ ਚਰਨਾਮ੍ਰਿਤ ਸਾਰੇ ਸਿੱਖਾਂ ਨੇ ਭਾਈ ਬੁਲਾਕੀ ਦਾਸ ਜੀ ਦੇ ਸਮੇਤ ਛਕਿਆ ਹੈ।
ਦੇਖ ਭਾਉ ਸਤਿਗੁਰ ਬਖਾਨਾ, ਹਮਨੇ ਤੁਮਰੋ ਪ੍ਰੇਮ ਪਛਾਨਾ,
ਇਹਨਾਂ ਦਾ ਭਾਉ ਵੇਖ ਕੇ, ਇਹਨਾਂ ਦਾ ਪ੍ਰੇਮ ਵੇਖ ਕੇ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਬੁਲਾਕੀ ਦਾਸ ਜੀ, ਅਸੀਂ ਤੁਹਾਡਾ ਸਾਰਿਆਂ ਦੇ ਮਨ ਦਾ ਪ੍ਰੇਮ ਵੇਖਿਆ, ਤੇ ਤੁਹਾਡਾ ਹਿਰਦਾ ਸਾਡੇ ਪ੍ਰੇਮ ਨਾਲ ਗਦਗਦ ਹੈ, ਤੁਹਾਡਾ ਹਿਰਦਾ ਸਾਡੇ ਪ੍ਰੇਮ ਦੇ ਰਸ ਵਿਚ ਭਰਿਆ ਹੋਇਆ, ਤੇ ਅਸੀਂ ਤੁਹਾਡਾ ਸਾਰਿਆਂ ਦੇ ਮਨ ਦਾ ਪ੍ਰੇਮ ਪਛਾਣਿਆ ਹੈ।
ਜਿਸਕੇ ਬਸੋਏ ਤੇ ਚਲ ਆਏ,
ਤੁਹਾਡੇ ਪ੍ਰੇਮ ਦੇ ਵਸੀਕਾਰ ਹੋ ਕੇ ਅਸੀਂ ਇੱਥੇ ਚੱਲ ਕੇ ਆਏ ਹਾਂ, ਤੁਹਾਡੇ ਪ੍ਰੇਮ ਦੇ ਵਿਚ ਵਧੇ ਹੋਏ ਅਸੀਂ ਇੱਥੇ ਚੱਲ ਕੇ ਪਹੁੰਚੇ ਹਾਂ।
ਸੇਵਾ ਤੁਮ ਤੇ ਸਭ ਬਣੇ ਆਏ,
ਤੁਹਾਡੇ ਕੋਲੋਂ ਸਾਰੀ ਸੇਵਾ ਬਣ ਆਈ ਹੈ, ਤੁਸੀਂ ਸਾਰਿਆਂ ਨੇ ਜੋ ਜੋ ਸੇਵਾ ਇੱਕ ਆਪਣੇ ਇਸ਼ਟ ਗੁਰਦੇਵ ਦੀ ਕਰੀ ਦੀ ਹੈ ਉਹ ਸਾਰੀ ਸੇਵਾ ਤੁਸੀਂ ਭਲੀ ਪ੍ਰਕਾਰ ਨਾਲ ਕੀਤੀ ਹੈ।
ਅਬ ਧਰਮਸ਼ਾਲਾ ਸੁੰਦਰ ਪਾਵੋ, ਯਥਾ ਸ਼ਕਤ ਤੈ ਸੰਤ ਟਿਕਾਓ।
ਮਹਾਰਾਜ ਜੀ ਕਹਿੰਦੇ ਭਾਈ ਢਾਕੇ ਦੇ ਵਿਚ ਗੁਰੂ ਘਰ ਨੀ ਬਣਿਆ, ਇਸ ਕਰਕੇ ਓਦਾਂ ਤੁਹਾਡੇ ਸਾਰਿਆਂ ਦੀ ਸੇਵਾ ਤੁਸੀਂ ਘਰਾਂ ਵਿਚ ਇਕੱਠੇ ਹੋ ਕੇ ਰੱਬ ਦਾ ਭਜਨ ਕਰਦੇ ਹੋ, ਗੁਰੂ ਦਾ ਭਜਨ ਕਰਦੇ ਹੋ, ਪਰ ਤੁਹਾਡੇ ਨਗਰ ਵਿਚ ਇਕ ਧਰਮਸ਼ਾਲਾ ਹੋਣੀ ਚਾਹੀਦੀ ਜਿੱਥੇ ਆਏ ਗਏ ਮਹਾਂਪੁਰਖਾਂ ਸੰਤਾਂ ਨੂੰ ਵੀ ਟਿਕਾਇਆ ਜਾ ਸਕੇ, ਤੇ ਤੁਸੀਂ ਵੀ ਸੰਗਤੀ ਰੂਪ ਚ ਸਵੇਰੇ ਸ਼ਾਮ ਇਕੱਤਰ ਹੋ ਕੇ ਦਰਬਾਰ ਸਜਾ ਕੇ ਗੁਰਬਾਣੀ ਦਾ ਕੀਰਤਨ ਕਰੋ, ਵਿਚਾਰਾਂ ਕਰੋ। ਮਹਾਰਾਜ ਜੀ ਕਹਿੰਦੇ ਤੁਹਾਡੇ ਇਸ ਨਗਰ ਦੇ ਵਿਚ ਇਕ ਧਰਮਸ਼ਾਲਾ ਦੀ ਰਚਨਾ ਕਰੋ।
ਜਿਸ ਮੈਂ ਮਿਲੋ ਸਿੱਖ ਮਮ ਪਿਆਰੇ, ਕਰੋ ਕੀਰਤਨ ਸ਼੍ਰੇ ਤੁਮਾਰੇ।
ਧਰਮਸ਼ਾਲਾ ਬਣਾ ਕੇ, ਇਕ ਗੁਰੂ ਘਰ ਬਣਾ ਕੇ, ਉਹਦੇ ਵਿਚ ਤੁਸੀਂ ਸਾਰੇ ਸਿੱਖ ਮਿਲ ਕੇ ਇਕੱਠੇ ਹੋ ਕੇ ਕੀਰਤਨ ਕਰਿਆ ਕਰੋ। ਗੁਰਬਾਣੀ ਦਾ ਕੀਰਤਨ ਜਿਵੇਂ ਅੱਜ ਸਾਡੇ ਦਰਬਾਰ ਚ ਬਹਿ ਕੇ ਕੀਤਾ ਨਾ, ਏਦਾਂ ਤੁਸੀਂ ਧਰਮਸ਼ਾਲਾ ਬਣਾ ਕੇ ਸਵੇਰੇ ਸ਼ਾਮ ਇਕੱਠੇ ਹੋ ਕੇ ਸਾਰੇ ਸਿੱਖਾਂ ਨੇ, ਜਿੰਨੇ ਤੁਸੀਂ ਮੇਰੇ ਪਿਆਰੇ ਸਿੱਖ ਹੋ, ਸਾਰੇ ਇਕੱਠੇ ਹੋ ਕੇ ਕੀਰਤਨ ਕਰਿਆ ਕਰੋ।
ਜੋੜ ਕਰੋ ਪੁਰਬਨ ਕੇ ਮਾਏ,
ਕੀਰਤਨ ਕਰੋਗੇ ਤੇ ਤੁਹਾਡੀ ਸ਼੍ਰੇ ਹੋਵੇਗੀ, ਤੁਹਾਡੀ ਮੁਕਤੀ ਹੋਵੇਗੀ, ਕਲਿਆਣ ਹੋਵੇਗੀ। ਤੇ ਜਦੋਂ ਗੁਰਪੁਰਬ ਹੋਣ ਤੇ ਗੁਰਪੁਰਬਾਂ ਵਾਲੇ ਦਿਨ ਆਪਣੀ ਇਸ ਧਰਮਸ਼ਾਲਾ ਦੇ ਵਿਚ ਜੋੜ ਮੇਲਾ ਕਰਨਾ, ਓਦਾਂ ਵੀ ਜੋੜ ਮੇਲਾ ਰੋਜ਼ ਕਰਨਾ, ਪਰ ਵਿਸ਼ੇਸ਼ ਜੋੜ ਮੇਲ ਉਦੋਂ ਕਰਨਾ ਜਦੋਂ ਗੁਰਪੁਰਬ ਹੋਣ। ਗੁਰਪੁਰਬ ਜਿਹੜੇ ਨੇ ਉਹ ਮਨਾਉਣੇ ਹਨ,
ਗੁਰੂ ਅਰਾਧੋ ਸਭ ਦੁੱਖ ਜਾਏ।
ਤੁਸੀਂ ਗੁਰੂ ਦੀ ਆਰਾਧਨਾ ਕਰੋਗੇ ਤੁਹਾਡੇ ਸਾਰੇ ਦੁੱਖ ਨਿਵਿਰਤ ਹੋ ਜਾਣਗੇ, ਸਾਰੇ ਦੁੱਖ ਤੁਹਾਡੇ ਕੱਟੇ ਜਾਣਗੇ।
ਸੁਣ ਸੰਗਤ ਨੇ ਸਤਿਗੁਰ ਬਾਣੀ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦਾ ਇਹ ਪਾਵਨ ਬਚਨ, ਸਤਿਗੁਰਾਂ ਦਾ ਇਹ ਉਪਦੇਸ਼ ਸਾਰੀ ਸੰਗਤ ਨੇ ਸਰਵਣ ਕੀਤਾ।
ਹੱਥ ਜੋੜ ਨਮਰੀ ਹੋਏ ਮਾਨੀ,
ਹੱਥ ਜੋੜ ਕੇ ਬੜੇ ਪਿਆਰ ਨਾਲ ਇਨ੍ਹਾਂ ਨੇ ਸਤਿਗੁਰਾਂ ਦੇ ਅੱਗੇ ਵਿਨਿਮਰ ਹੋ ਕੇ ਮਹਾਰਾਜ ਜੀ ਦਾ ਇਹ ਹੁਕਮ, ਸਤਿਗੁਰਾਂ ਦੀ ਆਗਿਆ ਸਤ ਕਰਕੇ ਮੰਨੀ ਹੈ।
ਮਥੁਰਾਪੁਰ ਮੈਂ ਸਭ ਤਤਕਾਲ, ਧਰਮਸ਼ਾਲ ਤੈ ਰਚੀ ਵਿਸਾਲ।
ਅੱਛਾ ਜੀ, ਇੱਥੇ ਢਾਕੇ ਦੇ ਵਿਚ ਇਕ ਨਗਰ ਹੈ ਮਥੁਰਾਪੁਰ, ਮਥੁਰਾਪੁਰ ਦੇ ਵਿਚ ਇਨ੍ਹਾਂ ਸਾਰੇ ਸਿੱਖਾਂ ਨੇ ਰਲ ਕੇ ਇਕ ਸੋਹਣੀ ਧਰਮਸ਼ਾਲਾ ਬਣਾਈ। ਮਹਾਰਾਜ ਜੀ ਦਾ ਹੁਕਮ ਸੀ ਧਰਮਸ਼ਾਲਾ ਗੁਰੂ ਘਰ ਬਣਾਓ, ਤੋ ਇਨ੍ਹਾਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੀ ਆਗਿਆ ਮੰਨਦਿਆਂ ਹੋਇਆਂ ਮਥੁਰਾਪੁਰ ਦੇ ਵਿਚ ਬੜੀ ਸੁੰਦਰ ਧਰਮਸ਼ਾਲਾ ਦੀ ਰਚਨਾ ਕੀਤੀ, ਗੁਰੂ ਘਰ ਬਣਾਇਆ ਹੈ।
ਸ੍ਰੀ ਸਤਿਗੁਰ ਹਰਗੋਬਿੰਦ ਧੀਰ ਪਥਿਓ ਤੋਂ ਅਲਮਸਤ ਫਕੀਰ।
ਖਾਲਸਾ ਜੀ, ਜਿਸ ਵੇਲੇ ਗੁਰਤਾ ਗੱਦੀ ਦੇ ਉੱਤੇ ਚਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਸਨ, ਉਸ ਸਮੇਂ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਾਬਾ ਅਲਮਸਤ ਜੀ ਨੂੰ ਇਸ ਇਲਾਕੇ ਚ ਭੇਜਿਆ ਸੀ। ਬਾਬਾ ਅਲਮਸਤ ਜੀ ਜਿਹੜੇ ਪਹਿਲਾਂ ਨਾਨਕ ਮਤੇ ਵੀ ਰਹੇ, ਉਥੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਨ੍ਹਾਂ ਨੂੰ ਢਾਕੇ ਬੰਗਾਲ ਦੇ ਇਲਾਕੇ ਚ ਭੇਜਿਆ ਸੀ ਕਿ ਤੁਸੀਂ ਉਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਤੋ ਬਹੁਤ ਲੰਮੇ ਸਮੇਂ ਤੱਕ, ਜਿੰਨੀ ਦੇਰ ਤੱਕ ਬਾਬਾ ਅਲਮਸਤ ਜੀ ਜੀਵਦੇ ਰਹੇ, ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਢਾਕੇ ਦੇ ਵਿਚ ਕੀਤਾ। ਤੇ ਉਹਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਇੱਥੇ ਕਰ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਅਲਮਸਤ ਜੀ, ਜੋ ਬੜੇ ਮਹਾਨ ਫਕੀਰ ਸਨ, ਉਨ੍ਹਾਂ ਨੂੰ ਇਸ ਇਲਾਕੇ ਦੇ ਵਿਚ ਪ੍ਰਚਾਰ ਕਰਨ ਲਈ ਭੇਜਿਆ ਸੀ।
ਪ੍ਰਥਮ ਕਥਾ ਇਕ ਹੈ ਸਭ ਆਏ।
ਸੰਤੋਖ ਸਿੰਘ ਜੀ ਕਹਿੰਦੇ, ਜਿਹੜੀ ਕਥਾ ਹੈ ਅਸੀਂ ਪਿੱਛੇ ਪਹਿਲਾਂ ਬਾਬਾ ਅਲਮਸਤ ਜੀ ਦੀ, ਉਹ ਤੁਹਾਨੂੰ ਕਹਿ ਆਏ ਹਾਂ, ਦੱਸ ਆਏ ਹਾਂ, ਸੁਣਾ ਆਏ ਹਾਂ।
ਜਥਾ ਕਾਜ ਤਿੰਨ ਤਾਂ ਬਣਾਏ।
ਜਥਾ ਯੋਗ ਜਿੰਨੇ ਗੁਰੂ ਘਰ ਦੀ ਜਿਹੜੀ ਸੇਵਾ ਸੀ, ਉਹ ਬਾਬਾ ਅਲਮਸਤ ਜੀ ਨੇ ਇੱਥੇ ਰਹਿ ਕੇ ਬਹੁਤ ਲੰਮੇ ਸਮੇਂ ਤੱਕ ਸੇਵਾ ਕੀਤੀ।
ਉਤੋਂ ਤੁਸੀਂ ਕੋ ਪੋਤਾ ਚੇਲਾ।
ਖਾਲਸਾ ਜੀ, ਬਾਬੇ ਅਲਮਸਤ ਜੀ ਦਾ ਅੱਗੇ ਪੋਤਾ ਚੇਲਾ ਸੀ। ਜਦੋਂ ਨੌਵੇਂ ਪਾਤਸ਼ਾਹ ਜੀ ਉੱਥੇ ਗਏ ਨੇ ਤੇ ਉਨ੍ਹਾਂ ਦਾ ਪੋਤਾ ਚੇਲਾ ਸੀ। ਪੋਤੇ ਚੇਲੇ ਦਾ ਮਤਲਬ ਹੁੰਦਾ ਵੀ ਇੱਕ ਬਾਬੇ ਅਲਮਸਤ ਦਾ ਚੇਲਾ ਤੇ ਫਿਰ ਉਨ੍ਹਾਂ ਦੇ ਚੇਲੇ ਦਾ ਅੱਗੋਂ ਦੂਜਾ ਚੇਲਾ, ਉਹਨੂੰ ਪੋਤਾ ਚੇਲਾ ਕਹਿੰਦੇ ਨੇ। ਜਦੋਂ ਨੌਵੇਂ ਪਾਤਸ਼ਾਹ ਜੀ ਗਏ ਨੇ ਢਾਕੇ ਇਸ ਇਲਾਕੇ ਦੇ ਵਿਚ, ਤੇ ਉਥੇ ਉਸ ਵੇਲੇ ਬਾਬੇ ਅਲਮਸਤ ਦਾ, ਕਿਉਂਕਿ ਬਾਬਾ ਅਲਮਸਤ ਜੀ ਸਰੀਰ ਛੱਡ ਚੁੱਕੇ ਸੀ, ਉਨ੍ਹਾਂ ਤੋਂ ਬਾਅਦ ਜਿਹੜਾ ਉਨ੍ਹਾਂ ਦਾ ਚੇਲਾ ਸਿੱਖੀ ਦਾ ਪ੍ਰਚਾਰ ਕਰਦਾ ਰਿਹਾ, ਉਹ ਵੀ ਸਰੀਰ ਤਿਆਗ ਗਿਆ ਸੀ। ਫਿਰ ਉਨ੍ਹਾਂ ਦੇ ਚੇਲੇ ਦਾ ਅੱਗੇ ਚੇਲਾ ਸੀ, ਪੋਤਾ ਚੇਲਾ ਉਸ ਵੇਲੇ ਇਸ ਇਲਾਕੇ ਦੇ ਵਿਚ ਰਹਿੰਦਾ ਸੀ।
ਮਿਲ ਸਭਨ ਜੈ ਸੰਗਤ ਮੇਲਾ।
ਜਿੱਥੇ ਸੰਗਤ ਇਕੱਠੀ ਹੁੰਦੀ ਸੀ, ਬਾਬੇ ਅਲਮਸਤ ਦਾ ਇਹ ਪੋਤਾ ਚੇਲਾ ਉਥੇ ਸੰਗਤ ਵਿਚ ਆਉਂਦਾ ਸੀ। ਇਹਦਾ ਨਾਂ ਸੀ ਭਾਈ ਨੱਥਾ।
ਭਾਈ ਨੱਥਾ ਪਾਕੇ ਨਾਮ, ਢਾਕੇ ਬਿਖੇ ਬਸੈ ਸ਼ੁਭ ਧਾਮ।
ਇਹਦਾ ਨਾਂ ਸੀ ਭਾਈ ਨੱਥਾ। ਇਹ ਬਾਬੇ ਅਲਮਸਤ ਦਾ ਪੋਤਾ ਚੇਲਾ ਸੀ, ਇਹ ਵੀ ਢਾਕੇ ਚ ਹੀ ਵਸਦਾ ਸੀ, ਢਾਕੇ ਵਿਚ ਹੀ ਰਹਿੰਦਾ ਸੀ।
ਸ੍ਰੀ ਅਰ ਰਾਏ ਹੁਕਮ ਕੋ ਪਾਏ, ਬਸਤਰਨ ਕੀ ਕੋਸ਼ਿਸ਼ ਬਨਵਾਏ।
ਜਦੋਂ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਸਨ, ਉਦੋਂ ਭਾਈ ਨੱਥਾ ਜੀ ਸਤਿਗੁਰਾਂ ਦੀ ਆਗਿਆ ਲੈ ਕੇ ਗੁਰੂ ਸਾਹਿਬ ਜੀ ਵਾਸਤੇ ਢਾਕੇ ਤੋਂ ਕੱਪੜਾ ਸਤਿਗੁਰਾਂ ਲਈ ਭੇਜਦੇ ਰਹੇ, ਜਿਸ ਕੱਪੜੇ ਦੇ ਬੜੇ ਬੜੇ ਸੋਹਣੇ ਪੁਸ਼ਾਕ ਬਣਾ ਕੇ ਸਤਿਗੁਰਾਂ ਨੂੰ ਪਹਿਨਾਏ ਜਾਂਦੇ ਸਨ। ਉਹ ਕੱਪੜਾ, ਢਾਕੇ ਦਾ ਕੱਪੜਾ ਉਸ ਵੇਲੇ ਬੜਾ ਮਸ਼ਹੂਰ ਸੀ, ਪ੍ਰਸਿੱਧ ਸੀ, ਤੇ ਭਾਈ ਨੱਥਾ ਜੀ ਉਥੋਂ ਕੱਪੜਾ ਬਣਵਾ ਕੇ ਤਿਆਰ ਕਰਵਾ ਕੇ ਸਤਿਗੁਰਾਂ ਕੋਲ ਭੇਜਦੇ ਰਹੇ।
ਸਤਿਗੁਰ ਹਿਤ ਭੇਜਤ ਸੂਰ।
ਭਾਈ ਨੱਥਾ ਜੀ ਗੁਰੂ ਘਰ ਦੇ ਵਿਚ, ਫਿਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਰਹੇ, ਨੌਵੇਂ ਪਾਤਸ਼ਾਹ ਜੀ ਨੂੰ ਵੀ ਭਾਈ ਨੱਥਾ ਜੀ ਇਥੋਂ ਕੱਪੜਾ ਤਿਆਰ ਕਰਵਾ ਕੇ ਭੇਜਦੇ ਰਹੇ।
ਇਹ ਸੇਵਾ ਨਿਤ ਸੰਭਤ ਹੈ।
ਇਹ ਸੇਵਾ ਭਾਈ ਨੱਥਾ ਜੀ ਕਰਦੇ ਸੀ, ਇਹ ਸਾਰੀ ਸੇਵਾ ਭਾਈ ਨੱਥਾ ਜੀ ਸੰਭਾਲਦੇ ਸਨ।
ਭਾਂਤ ਭਾਂਤ ਕੇ ਸੂਖਮ ਮਾਂ।
ਭਾਂਤ ਭਾਂਤ ਦੇ ਸੂਖਮ ਧਾਗੇ ਦੇ ਬਣੇ ਹੋਏ ਕੱਪੜੇ, ਜਿਹੜਾ ਬੜੇ ਬਰੀਕ ਧਾਗੇ ਦਾ, ਜਿੰਨਾ ਬਰੀਕ ਧਾਗਾ ਹੁੰਦਾ ਉਹਦਾ ਕੱਪੜਾ ਓਨਾ ਹੀ ਮੁਸ਼ਕਲ ਬਣਾਇਆ ਜਾਂਦਾ, ਔਰ ਓਨੀ ਜ਼ਿਆਦਾ ਕੀਮਤ ਦਾ ਹੁੰਦਾ, ਓਨਾ ਹੀ ਜ਼ਿਆਦਾ ਮਹਿੰਗੇ ਮੁੱਲ ਦਾ ਹੁੰਦਾ ਹੈ। ਇੱਦਾਂ ਬਰੀਕ ਧਾਗੇ ਦਾ, ਹੁਣ ਮਲਮਲ ਅਸਲੀ ਜਿਹੜੀ ਪਿਓਰ ਮਲਮਲ ਹੁੰਦੀ ਹੈ, ਉਹਦੀ ਵੱਡੀ ਜਿਹੜੀ ਦਸਤਾਰ ਵੀ ਹੁੰਦੀ ਹੈ ਨਾ, ਮਾਚਿਸ ਦੀ ਇੱਕ ਡੱਬੀ ਦੇ ਵਿੱਚ ਉਹ ਸਾਰੀ ਸਮਾ ਜਾਂਦੀ, ਇੰਨੀ ਬਰੀਕ ਧਾਗੇ ਦੀ ਬਣੀ ਹੁੰਦੀ ਹੈ। ਇੱਦਾਂ ਦੇ ਬਰੀਕ ਧਾਗੇ ਦੇ ਬਣੇ ਹੋਏ ਜਿਹੜੇ ਕੱਪੜੇ ਨੇ, ਚਾਹੇ ਉਹ ਮਖਮਲ ਹੈ ਚਾਹੇ ਕੋਈ ਹੋਰ ਕੱਪੜਾ ਹੈ, ਉਹ ਕੱਪੜਾ ਤਿਆਰ ਕਰਵਾ ਕੇ ਭਾਈ ਨੱਥਾ ਜੀ ਗੁਰੂ ਘਰ ਵਾਸਤੇ ਬਹੁਤ ਲੰਮੇ ਸਮੇਂ ਤੱਕ ਭੇਜਦੇ ਰਹੇ।
ਮੋਲੇ ਪਟਲੇ ਕਰਤਾ।
ਬੜੇ ਬੜੇ ਕੀਮਤੀ ਕੱਪੜੇ ਬਸਤਰ ਖਰੀਦ ਕੇ ਭੇਜਦੇ ਸਨ।
ਇਸ ਕੋਸ਼ਿਸ਼ ਕੇ ਬਹੁਤ ਪਠਾਵੇ।
ਸਤਿਗੁਰਾਂ ਦੀ ਪੁਸ਼ਾਕ ਵਾਸਤੇ ਕਿ ਸਤਿਗੁਰੂ ਜੀ ਉਹਦਾ ਚੋਲਾ ਬਣਾ ਕੇ ਸਰੀਰ ਤੇ ਪਹਿਨਣ, ਸੀਸ ਤੇ ਦਸਤਾਰ ਸਜਾਉਣ, ਇਦਾਂ ਦੇ ਸੋਹਣੇ ਕੱਪੜੇ ਬਸਤਰ ਜਿਹੜੇ ਸਨ, ਉਹ ਭਾਈ ਨੱਥਾ ਜੀ ਗੁਰੂ ਸਾਹਿਬ ਲਈ ਬਹੁਤ ਭੇਜਦੇ ਰਹੇ।
ਇਸ ਸੇਵਾ ਹਿਤ
ਇਸੇ ਸੇਵਾ ਵਾਸਤੇ ਭਾਈ ਨੱਥਾ ਜੀ ਇੱਥੇ ਰਹਿੰਦੇ ਸੀ। ਜਿਹੜੀ ਇੱਥੇ ਸੰਗਤ ਸੀ ਉਨ੍ਹਾਂ ਕੋਲੋਂ ਮਾਇਆ ਵਿਰਾਹ ਲੈਣੀ, ਤੇ ਮਾਇਆ ਉਗਰਾਹ ਕੇ ਉਸ ਮਾਇਆ ਦੇ ਕੱਪੜੇ ਖਰੀਦਣੇ, ਥਾਨ ਖਰੀਦਣੇ, ਵਸਤਰ ਲੈਣੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਭੇਜ ਦੇਣ। ਇਸੇ ਸੇਵਾ ਵਾਸਤੇ ਭਾਈ ਨੱਥਾ ਜੀ ਇੱਥੇ ਰਹਿੰਦੇ ਸਨ।
ਆਜ ਬੁਲਾਕੀ ਦਾਸ ਮਸੰਦ ਤੇਸੋਂ ਕ੍ਰੋਧ ਤਰੈਤ ਬਿਲੰਦ।
ਭਾਈ ਨੱਥਾ ਜੀ ਉਨ੍ਹਾਂ ਦਾ ਸੁਭਾਅ ਥੋੜਾ ਜਿਹਾ ਕਠੋਰ ਸੀ। ਜਿਹੜੇ ਭਾਈ ਬੁਲਾਕੀ ਦਾਸ ਦੀ ਜਾਂ ਹੋਰ ਮਸੰਦ ਸੀ ਨਾ, ਉਨ੍ਹਾਂ ਦੇ ਨਾਲ ਗੁੱਸੇ ਚ ਹੀ ਰਹਿੰਦੇ ਸੀ। ਭਾਈ ਨੱਥਾ ਜੀ ਉਨ੍ਹਾਂ ਨਾਲ ਚੰਗੀ ਤਰ੍ਹਾਂ ਪਿਆਰ ਨਾਲ ਗੱਲ ਨਹੀਂ ਸੀ ਕਰਦੇ, ਇਕਾਂਤ ਵਿਚ ਹੀ ਜ਼ਿਆਦਾ ਰਹਿਣਾ ਤੇ ਇਨ੍ਹਾਂ ਦੇ ਨਾਲ ਵੀ ਜ਼ਿਆਦਾ ਗੁੱਸੇ ਚ ਹੀ ਰਹਿੰਦੇ ਸਨ, ਕ੍ਰੋਧ ਵਿਚ ਹੀ ਰਹਿੰਦੇ ਸਨ। ਕਈ ਵਾਰ ਇੰਨਾ ਗੁੱਸਾ ਆ ਜਾਣਾ ਭਾਈ ਨੱਥੇ ਨੂੰ ਵੀ ਉਨ੍ਹਾਂ ਨੇ ਕ੍ਰੋਧ ਵਿਚ ਆ ਕੇ ਇਨ੍ਹਾਂ ਨਾਲ ਲੜ ਪੈਣਾ, ਬਣਦੇ ਨਹੀਂ ਸੀ। ਏਦਾਂ ਸ਼ਬਦਾਂ ਵਿਚ ਕਹਿ ਲਈਏ ਸਮਝਣ ਲਈ ਕਿ ਭਾਈ ਨੱਥੇ ਦੀ ਕਿਸੇ ਨਾਲ ਨਹੀਂ ਸੀ ਬਣਦੀ ਇਨ੍ਹਾਂ ਸਾਰਿਆਂ ਵਿਚੋਂ।
ਮੈਂ ਮਨ ਆਏ ਬੈਰ ਤੂ ਕਰੈ,
ਪਰ ਮਨ ਦੇ ਵਿਚ ਵੈਰ ਨਹੀਂ ਸੀ ਰੱਖਦਾ ਤੇ ਓਦਾਂ ਬਣਦੀ ਨਹੀਂ ਸੀ ਕਿਸੇ ਨਾਲ, ਪਰ ਮਨ ਦੇ ਵਿਚ ਕਿਸੇ ਨਾਲ ਵੈਰ ਭਾਵ ਨਹੀਂ ਸੀ ਰੱਖਦਾ। ਸੁਭਾਅ ਹੀ ਇਹੋ ਜਿਹਾ ਸੀ ਕਿ ਹਰ ਇਕ ਨਾਲ ਲੜ ਪੈਂਦੇ ਸੀ, ਬੁਲਾਕੀ ਦਾ ਸਾਧਕ ਸਾਰਿਆਂ ਨਾਲ ਹੀ ਲੜ ਪੈਂਦੇ ਸਨ।
ਇਕ ਅੰਗੀ ਉਨ ਮਤ ਫਕੀਰ ਗੁਰ ਸੇਵਾ ਪ੍ਰੇਮੀ ਤਰ ਤੀਰ।
ਪਰ ਮਨ ਦੇ ਵਿਚ ਇਕ ਅੰਗੀ ਪ੍ਰੀਤ ਸੀ। ਇਕ ਅੰਗੀ ਪ੍ਰੀਤ ਦਾ ਮਤਲਬ ਵੀ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰ, ਗੁਰੂ ਦਾ ਪਿਆਰ, ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨਾਲ ਗੱਲ ਵੀ ਨਹੀਂ ਕਰਨੀ, ਕੇਵਲ ਗੁਰੂ ਸਾਹਿਬ ਦਾ ਹੀ ਧਿਆਨ ਰੱਖਣਾ, ਪ੍ਰੇਮ ਹੀ ਗੁਰੂ ਸਾਹਿਬ ਨਾਲ ਕਰਨਾ। ਤੇ ਜਿਹੜੇ ਹੋਰ ਸਿੱਖ ਸੰਗਤ ਸੀ, ਸੇਵਕ ਸੀ, ਉਨ੍ਹਾਂ ਕੋਲ ਜਾਣਾ ਤੇ ਲੜ ਹੀ ਪੈਣਾ ਉਨ੍ਹਾਂ ਨਾਲ, ਕਈ ਵਾਰੀ ਝਗੜ ਪੈਣਾ ਤੇ ਉਨ੍ਹਾਂ ਨੂੰ ਛੱਡ ਕੇ ਚਲਿਆ ਜਾਣਾ। ਏਦਾਂ ਦਾ ਸੁਭਾਅ ਸੀ, ਹਰ ਵੇਲੇ ਗੁਰੂ ਸੇਵਾ ਵਿਚ ਪ੍ਰੇਮ ਰੱਖ ਕੇ ਧੀਰਜ ਧਾਰਨ ਕਰਕੇ ਸੇਵਾ ਕਰਦੇ ਰਹੇ।
ਸੰਗਤ ਸਹਿਤ ਬੁਲਾਕੀ ਦਾਸ।
ਏਦਾਂ ਭਾਈ ਨੱਥਾ ਜੀ ਵੀ ਇੱਥੇ ਹੀ ਰਹਿੰਦੇ ਸੀ ਢਾਕੇ ਚ, ਤੇ ਜਦੋਂ ਭਾਈ ਬੁਲਾਕੀ ਦਾਸ ਜੀ ਸੰਗਤ ਸਮੇਤ ਸਤਿਗੁਰਾਂ ਕੋਲ ਆਏ,
ਨਾਲਿਸ਼ ਕਰੀ ਗੁਰੂ ਕੇ ਪਾਸ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਕੇ ਜਦੋਂ ਇਨ੍ਹਾਂ ਨੇ ਹਾਜ਼ਰੀ ਭਰੀ,
ਏ ਪ੍ਰਭ ਜੀ ਇਹ ਨੱਥਾ ਪਾਏ ਹਮ ਸੋ ਨਿਤ ਪ੍ਰਦ ਕਰਤ ਲੜਾਏ।
ਭਾਈ ਬੁਲਾਕੀ ਦਾਸ ਤੇ ਸਿੱਖਾਂ ਨੇ ਨਾ ਭਾਈ ਨੱਥੇ ਦੀ ਸ਼ਿਕਾਇਤ ਕੀਤੀ ਨੌਵੇਂ ਪਾਤਸ਼ਾਹ, ਕਿਉਂਕਿ ਭਾਈ ਨੱਥਾ ਲੜਦਾ ਸੀ ਸਾਰਿਆਂ ਨਾਲ, ਝਗੜਦਾ ਸੀ, ਉਹਦੇ ਨਾਲ ਤਾਂ ਨਹੀਂ ਸੀ ਇਹ ਲੜਦੇ, ਪਰ ਹੁਣ ਜਦੋਂ ਨੌਵੇਂ ਪਾਤਸ਼ਾਹ ਇੱਥੇ ਆਏ ਤੇ ਇਹਨਾਂ ਨੂੰ ਮੌਕਾ ਮਿਲ ਗਿਆ ਵੀ ਭਾਈ ਨੱਥੇ ਦੀ ਸ਼ਿਕਾਇਤ ਕਰੀਏ, ਤੇ ਗੁਰੂ ਸਾਹਿਬ ਆਪੇ ਇਹਨੂੰ ਸਮਝਾਉਣਗੇ ਵੀ ਇਹ ਲੜਿਆ ਨਾ ਕਰੇ, ਸਾਡੇ ਨਾਲ ਝਗੜਾ ਨਾ ਕਰਿਆ ਕਰੇ। ਤੋ ਇਨ੍ਹਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜਿਹੜਾ ਤੁਹਾਡਾ ਸੇਵਕ ਹੈ ਇੱਥੇ ਭਾਈ ਨੱਥਾ,
ਹਮ ਸੋ ਨਿਤ ਪ੍ਰਤ ਕਰਤ ਲੜਾਏ,
ਮਹਾਰਾਜ ਸਾਡੇ ਨਾਲ ਰੋਜ਼ ਲੜਦਾ, ਕੋਈ ਦਿਨ ਨਹੀਂ ਜਾਂਦਾ, ਜਦੋਂ ਮਿਲਦਾ ਉਦੋਂ ਹੀ ਸਾਡੇ ਨਾਲ ਇਹ ਝਗੜਾ ਕਰਦਾ।
ਸੰਗ ਤੇ ਅਪਰ ਮਸੰਦਨ ਸੰਗ,
ਮਹਾਰਾਜ ਕੱਲਾ ਮੇਰੇ ਨਾਲ ਨਹੀਂ ਲੜਦਾ, ਸਾਰੀ ਸੰਗਤ ਨਾਲ ਲੜਦਾ, ਜਿਹੜੇ ਹੋਰ ਮਸੰਦ ਨੇ ਗੁਰੂ ਘਰ ਦੇ ਉਨ੍ਹਾਂ ਨਾਲ ਵੀ ਲੜਾਈ ਕਰਦਾ।
ਮੈਂ ਕਿਹਾ ਹੋ ਰਾਕਤ ਰਸ ਰੰਗ,
ਮਹਾਰਾਜ ਇਹ ਨਹੀਂ ਕਿਸੇ ਨਾਲ ਬਣਾ ਕੇ ਰੱਖਦਾ, ਸਾਰਿਆਂ ਨਾਲ ਹੀ ਵਿਗਾੜ ਪਾਈ ਰੱਖਦਾ, ਸਾਰਿਆਂ ਨਾਲ ਵਿਗੜ ਕੇ ਹੀ ਰਹਿੰਦਾ ਹੈ।
ਬਚਨ ਕਰਤੀ ਰਹਿ,
ਨਾਲੇ ਮਹਾਰਾਜ ਸਾਰਿਆਂ ਨੂੰ ਬੁਰੇ ਭਲੇ ਬਚਨ ਕਹਿੰਦਾ ਰਹਿੰਦਾ, ਮਾੜੇ ਬਚਨ ਸਾਰਿਆਂ ਨੂੰ ਕਹਿੰਦਾ ਰਹਿੰਦਾ।
ਸੁਣ ਲੱਖ ਸੰਤ ਸਕਲੀ
ਸਾਰੇ ਨੂੰ ਸੰਤ ਸਮਝ ਕੇ ਸਾਰੇ ਦੀਆਂ ਗੱਲਾਂ ਸਹਿ ਜਾਂਦੇ ਨੇ, ਹਾਲਾਂਕਿ ਕਈ ਵਾਰੀ ਗਾਲਾਂ ਵੀ ਕੱਢਦਾ ਸਾਰੀ ਸੰਗਤ ਨੂੰ ਮਹਾਰਾਜ, ਕਈ ਵਾਰੀ ਤਾਂ ਬੜੀਆਂ ਬੜੀਆਂ ਨਾ ਸੁਣਨ ਵਾਲੀਆਂ ਗਾਲਾਂ ਵੀ ਕੱਢਦਾ, ਪਰ ਸਾਰੀ ਸੰਗਤ ਜਿਹੜੀ ਹੈ ਜਾਂ ਸਿੱਖ ਨੇ ਜਾਂ ਮਸੰਦ ਨੇ ਇਹਨੂੰ ਸੰਤ ਸਮਝ ਕੇ ਇਹਨੂੰ ਕੋਈ ਜਵਾਬ ਨਹੀਂ ਦਿੰਦਾ, ਸਾਰੇ ਸੁਣ ਕੇ ਇਹਦੀਆਂ ਗਾਲਾਂ ਵੀ ਸਹਿ ਲੈਂਦੇ ਹਨ।
ਕਰੇ ਮਸੰਦ ਮਾਨ,
ਮਹਾਰਾਜ ਹੁਣ ਜੇ ਇਹ ਗੁਰੂ ਘਰ ਦਾ ਸੇਵਕ ਹੈ ਤੇ ਮਸੰਦ ਵੀ ਤਾਂ ਗੁਰੂ ਘਰ ਦੇ ਸੇਵਕ ਨੇ, ਉਹ ਵੀ ਗੁਰੂ ਸਾਹਿਬ ਜੀ ਤੁਹਾਡੇ ਬਣਾਏ ਹੋਏ ਮਸੰਦ ਨੇ,
ਰੱਖਦੇ ਕਿਸ ਕੀ ਆਨ,
ਕਿਸੇ ਦੀ ਇੱਜ਼ਤ ਵੇਖਦਾ, ਜਿਹੜਾ ਵੀ ਵੇਖਦਾ ਜਿਹਨੂੰ ਵੀ ਵੇਖਦਾ ਬਸ ਉਹਨੂੰ ਹੀ ਥੱਲੇ ਲਾ ਕੇ ਰੱਖ ਦਿੰਦਾ, ਕਿਸੇ ਦੀ ਆਣ ਨਹੀਂ ਰੱਖਦਾ।
ਕਹਿ ਸ਼੍ਰੀ ਤੇਗ ਬਹਾਦਰ ਹੱਸੇ, ਨੱਥਾ ਨਿਤ ਹਜ਼ੂਰ ਮਮ ਬਸੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਬੁਲਾਕੀ ਦਾਸ ਜੀ ਤੁਹਾਨੂੰ ਨੱਥੇ ਬਾਰੇ ਦੱਸੀਏ, ਉਹਦੀ ਅਵਸਥਾ ਕੀ ਹੈ? ਮਹਾਰਾਜ ਕਹਿੰਦੇ, ਨੱਥਾ ਰੋਜ਼ ਸਾਡੇ ਚਰਨਾਂ ਚ ਹੀ ਵਸਦਾ, ਭਾਵੇਂ ਇੱਥੇ ਢਾਕੇ ਰਹਿੰਦਾ, ਪਰ ਉਹ ਰਹਿੰਦਾ ਸਾਡੇ ਕੋਲ, ਉਹ ਹਰ ਵੇਲੇ ਸਾਡੇ ਕੋਲ ਵਸਦਾ ਹੈ।
ਮਮ ਠੀਕ ਕੇ ਦੇਸ ਦਿਖਾਏ, ਢਾਕੇ ਬਿਖੇ ਜੋ ਆਪ ਲਕਾਏ।
ਉਹ ਉੱਥੇ ਹਰ ਵੇਲੇ ਮੇਰੇ ਕੋਲ ਵੇਖਿਆ ਜਾਂਦਾ, ਹਰ ਵੇਲੇ ਮੇਰੇ ਕੋਲ ਰਹਿੰਦਾ, ਤੇ ਇੱਥੇ ਉੱਥੇ ਗੁਪਤ ਰੂਪ ਚ ਰਹਿੰਦਾ ਮੇਰੇ ਕੋਲ, ਤੇ ਇੱਥੇ ਸਰੀਰ ਕਰਕੇ ਢਾਕੇ ਵਿਚ ਤੁਹਾਡੇ ਸਾਹਮਣੇ ਰਹਿੰਦਾ, ਸੁਰਤ ਕਰਕੇ ਉਹ ਸਾਡੇ ਚਰਨਾਂ ਵਿਚ ਰਹਿੰਦਾ ਹੈ।
ਪੱਠੇ ਉਦਾਸ ਨੱਥਾ ਬੁਲਵਾਯੋ।
ਮਹਾਰਾਜ ਜੀ ਕਹਿੰਦੇ ਚਲੋ ਅਸੀਂ ਨੱਥੇ ਨੂੰ ਬੁਲਾ ਲੈਂਦੇ ਹਾਂ, ਜੇ ਤੁਹਾਡੇ ਨਾਲ ਲੜਦਾ ਝਗੜਦਾ ਤੇ ਅਸੀਂ ਉਹਨੂੰ ਸਮਝਾ ਦਿੰਦੇ ਹਾਂ ਵੀ ਤੁਹਾਨੂੰ ਬੁਰਾ ਨਾ ਬੋਲਿਆ ਕਰੇ। ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਬੁਲਾਓ ਭਾਈ ਨੱਥੇ ਨੂੰ ਬੁਲਾ ਕੇ ਲਿਆਓ।
ਸੰਗਤ ਕੇ ਸਮੀਪ ਬੈਠਾਓ।
ਮਹਾਰਾਜ ਜੀ ਨੇ ਭਾਈ ਨੱਥੇ ਨੂੰ ਬੁਲਾਇਆ ਤੇ ਭਾਈ ਨੱਥਾ ਜੀ ਨੂੰ ਸੰਗਤ ਦੇ ਕੋਲ ਬਿਠਾਇਆ।
ਬੂਜਿਓ ਤਿਸ ਦੋ ਨੱਥਾ ਭਾਏ, ਸਭ ਤੇਰੀ ਕੈਸ ਬੁਰਾਏ।
ਮਹਾਰਾਜ ਜੀ ਪੁੱਛਣ ਲੱਗੇ, ਕਹਿੰਦੇ ਹਾਂ ਭਾਈ ਨੱਥਾ ਜੀ, ਆ ਜਿੰਨੀ ਸੰਗਤ ਬੈਠੀ ਹੈ ਸਾਰੀ ਸੰਗਤ ਤੁਹਾਡੀ ਸ਼ਿਕਾਇਤ ਕਰ ਰਹੀ ਹੈ ਸਾਡੇ ਕੋਲ, ਇਹ ਸਾਰੀ ਸੰਗਤ ਤੁਹਾਡੀ ਬੁਰਾਈ ਕਰ ਰਹੀ ਹੈ। ਕਹਿੰਦੇ ਨੇ ਸ਼ਿਕਾਇਤ ਕਰਦਿਆਂ ਕਿ ਭਾਈ ਨੱਥਾ ਸਾਨੂੰ ਗਾਲਾਂ ਕੱਢਦਾ। ਮਹਾਰਾਜ ਜੀ ਭਾਈ ਨੱਥੇ ਨੂੰ ਕਹਿੰਦੇ, ਕਹਿੰਦੇ ਸਾਰੀ ਸੰਗਤ ਜਿਹੜੀ ਬੈਠੀ ਹੈ ਤੇਰੀ ਸ਼ਿਕਾਇਤ ਕਰ ਰਹੇ ਨੇ ਸਾਡੇ ਅੱਗੇ ਕਿ ਤੂੰ ਇਨ੍ਹਾਂ ਸਾਰਿਆਂ ਨੂੰ ਗਾਲਾਂ ਕੱਢਦਾ ਹੈ।
ਸੰਗਤ ਸੰਗ ਨਾ ਭਲੋ ਉਚਾਰੇ।
ਸੰਗਤ ਨਾਲ ਭਲਾ ਨਹੀਂ ਬੋਲਦਾ, ਸੰਗਤ ਨਾਲ ਚੰਗੇ ਢੰਗ ਨਾਲ ਚੰਗੇ ਤਰੀਕੇ ਨਾਲ ਨਹੀਂ ਬੋਲਦਾ, ਸਾਰਿਆਂ ਨੂੰ ਬੁਰਾ ਬੋਲਦਾ।
ਸਿੱਖਣ ਕੀ ਸਲਾਹ ਨਾ ਲੈਵੇ।
ਨਾ ਹੀ ਤੂੰ ਕਿਸੇ ਸਿੱਖ ਦੀ ਸਲਾਹ ਲੈਣਾ, ਆਪਣੀ ਮਰਜ਼ੀ ਕਰਦਾ ਹੈ ਤੇ ਮੂੰਹ ਵਿਚ ਆਉਂਦਾ ਤੂੰ ਉਹ ਕਹਿ ਦਿੰਦਾ, ਇਹ ਨੀ ਵਿਚਾਰ ਕਰਦਾ ਕਿ ਮੈਂ ਕੀ ਕਹਿ ਰਿਹਾ, ਜੋ ਤੇਰੇ ਮੂੰਹ ਵਿਚ ਆਉਂਦਾ ਤੂੰ ਬੋਲ ਦਿੰਦਾ।
ਸੁਣ ਭਾਈ ਨੱਥੇ ਬਚ ਬੋਲੇ, ਇਹ ਸਭ ਹੀ ਹੈ ਮਤ ਕੇ ਓਲੇ।
ਹੁਣ ਭਾਈ ਨੱਥੇ ਦਾ ਸੁਭਾਅ ਸੀ, ਸੁਭਾਅ ਨੀ ਨਾ ਬਦਲਦਾ, ਬ੍ਰਹਮ ਗਿਆਨੀਆਂ ਦਾ ਵੀ ਸੁਭਾਅ ਤਬਦੀਲ ਨਹੀਂ ਹੁੰਦਾ, ਜਿਹੜਾ ਬ੍ਰਹਮ ਗਿਆਨੀ ਵੀ ਹੋ ਜਾਏ ਉਹਦਾ ਸੁਭਾਅ ਜਿਹੜਾ ਮੁੱਢ ਤੋਂ ਬਣਿਆ ਹੁੰਦਾ ਉਹ ਬ੍ਰਹਮ ਗਿਆਨ ਹੋਣ ਤੋਂ ਬਾਅਦ ਵੀ ਉਸੇ ਤਰ੍ਹਾਂ ਹੀ ਰਹਿੰਦਾ। ਤੋ ਉਸ ਵਕਤ ਭਾਈ ਨੱਥਾ ਜੀ ਕਹਿਣ ਲੱਗੇ, ਮਹਾਰਾਜ ਇਹ ਤਾਂ ਸਾਰੇ ਮਤ ਦੇ ਮਾਰੇ ਬੈਠੇ ਨੇ, ਇਹਨਾਂ ਨੂੰ ਕੀ ਪਤਾ, ਇਹ ਤਾਂ ਮਤ ਦੇ ਮਾਰੇ ਨੇ, ਮਤ ਕੇ ਹੌਲੇ, ਮਤ ਕੇ ਹੌਰੇ ਦਾ ਮਤਲਬ ਇਹਨਾਂ ਦੀ ਮਤ ਇੱਕ ਹੋਈ ਨੀ। ਨਾਲੇ ਕਹਿੰਦਾ ਵੀ ਮੈਂ ਇਹਨਾਂ ਨੂੰ ਕਦੀ ਬੁਰਾ ਨੀ ਕਿਹਾ, ਨਾਲੇ ਸਤਿਗੁਰਾਂ ਦੇ ਸਾਹਮਣੇ ਹੀ ਕਹਿ ਦਿੱਤਾ, ਮਹਾਰਾਜ ਇਹ ਤਾਂ ਸਾਰੇ ਮਤ ਦੇ ਹੌਲੇ ਨੇ, ਇਹਨਾਂ ਨਾਲ ਕੀ ਸਲਾਹ ਕਰਨੀ ਹੈ, ਇਹਨਾਂ ਨਾਲ ਮਹਾਰਾਜ ਕੀ ਮਸਲਤ ਕਰਨੀ ਹੈ। ਉਹ ਜੋ ਆਉਂਦਾ ਬੋਲੀ ਜਾਂਦੇ
ਨੇ,
ਇਹਨਾਂ ਨੂੰ ਕਦੋਂ ਗਾਲ ਕੱਢੀ ਹੈ ਜਾਂ ਕਦੋਂ ਇਹਨਾਂ ਨੂੰ ਮਾੜਾ ਬੋਲਿਆ, ਨਾਲੇ ਕਹਿ ਵੀ ਦਿੱਤਾ ਉਸੇ ਵੇਲੇ ਮਤ ਕੇ ਹੌਲੇ, ਇਹ ਮਤ ਦੇ ਹੌਲੇ ਨੇ, ਇਹ ਤਾਂ ਘੱਟ ਮਤ ਵਾਲੇ ਨੇ। ਤੇ ਨਾਲੇ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਮੈਂ ਤਾਂ ਕਦੇ ਇਹਨਾਂ ਨੂੰ ਕਦੇ ਕੋਈ ਗਾਲ ਨਹੀਂ ਕੱਢੀ।
ਸ੍ਰੀ ਸਤਿਗੁਰ ਬੋ ਬਿਕਸਾਏ।
ਮਹਾਰਾਜ ਜੀ ਮੁਸਕਰਾ ਪਏ ਸੁਣ ਕੇ, ਤੇ ਨਾਲੇ ਸਾਡੇ ਸਾਹਮਣੇ ਕਹੀ ਜਾਂਦਾ ਇਹਨਾਂ ਨੂੰ ਮਾੜਾ ਬੁਰਾ ਭਲਾ, ਤੇ ਨਾਲੇ ਕਹਿੰਦਾ ਮੈਂ ਕਦੇ ਕਿਹਾ ਹੀ ਕੋਈ ਨੀ। ਹੁਣ ਅਸਲ ਦੇ ਵਿਚ ਭਾਈ ਨੱਥੇ ਦਾ ਇਹ ਸੁਭਾਅ ਸੀ ਉਹਨਾਂ ਦਾ, ਇਹੋ ਹੁਣ ਜਿਸ ਬੰਦੇ ਦਾ ਜਿਹੜਾ ਸੁਭਾਅ ਬਣ ਜਾਏ ਉਹਨੂੰ ਨੀ ਪਤਾ ਹੁੰਦਾ ਕਿ ਮੈਂ ਕਿਸੇ ਨਾਲ ਕਿਸ ਤਰ੍ਹਾਂ ਪੇਸ਼ ਆ ਰਿਹਾ, ਉਹਨਾਂ ਦਾ ਸੁਭਾਅ ਹੀ ਉਹੋ ਜਿਹਾ ਬਣ ਜਾਂਦਾ। ਤੇ ਮਹਾਰਾਜ ਜੀ ਦੇ ਸਾਹਮਣੇ ਕਹਿ ਦਿੱਤਾ ਤੇ ਸਤਿਗੁਰੂ ਜੀ ਵੀ ਸੁਣ ਕੇ ਉਸ ਵੇਲੇ ਬਿਗਸਾ ਪਏ, ਹੱਸ ਪਏ,
ਬੈਠੇ ਉੱਤੇ ਤਕਲ ਮੁਸਕਾਏ।
ਸੰਗਤ ਬੈਠੀ ਸੀ ਉਹ ਵੀ ਹੱਸ ਪਈ ਵੀ ਵੇਖੋ ਸਤਿਗੁਰਾਂ ਦੇ ਸਾਹਮਣੇ ਸਾਨੂੰ ਸਾਰਿਆਂ ਨੂੰ ਬੁਰਾ ਵੀ ਕਹੀ ਜਾਂਦਾ, ਨਾਲੇ ਕਹਿੰਦਾ ਮੈਂ ਕਹਿੰਦਾ ਹੀ ਕੋਈ ਨੀ। ਏਦਾਂ ਉਸ ਵੇਲੇ ਸਾਰੇ ਮੁਸਕਰਾ ਪਏ।
ਅਬ ਹਜ਼ੂਰ ਮੈਂ ਗਾਰ ਨਿਕਾਰਤ, ਗੁਰੂ ਨੂੰ ਸੁਣਾਵੇ ਮੈਂ ਨਾ ਉਚਾਰਤ।
ਸਾਰੇ ਮੁਸਕਰਾ ਪਏ, ਕਹਿੰਦੇ ਹੁਣ ਸਤਿਗੁਰਾਂ ਦੇ ਸਾਹਮਣੇ ਵੀ ਸਾਨੂੰ ਗਾਲਾਂ ਕੱਢੀ ਜਾਂਦਾ, ਨਾਲ ਦੋ ਚਾਰ ਹੋਰ ਵੀ ਸ਼ਬਦ ਕਹਿ ਦਿੱਤੇ, ਤੇ ਫਿਰ ਨਾਲੇ ਸਤਿਗੁਰਾਂ ਦੇ ਹਜ਼ੂਰ ਸੰਗਤ ਕਹਿੰਦੀ ਵੀ ਨਾਲੇ ਸਾਡੇ ਹਜ਼ੂਰ ਮਹਾਰਾਜ ਤੁਹਾਡੇ ਸਾਹਮਣੇ ਗਾਲਾਂ ਵੀ ਕੱਢੀ ਜਾਂਦਾ, ਤੇ ਗੁਰੂ ਸਾਹਿਬ ਨੂੰ ਤੁਹਾਨੂੰ ਸੁਣਾ ਰਿਹਾ ਕਿ ਅਸੀਂ ਮੈਂ ਮਾੜਾ ਨਹੀਂ ਬੋਲਦਾ, ਮੈਂ ਗਾਲਾਂ ਨਹੀਂ ਕੱਢਦਾ।
ਤਬ ਸ਼੍ਰੀ ਤੇਗ ਬਹਾਦਰ ਕਹਿਓ ਇਸ ਤੋਂ ਸੁਭਾਵ ਹੀ ਲਿਓ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਇਹਦਾ ਸੁਭਾਅ ਹੀ ਐਸਾ ਹੈ, ਇਹ ਅੰਦਰੋਂ ਇਹਦੇ ਮਨ ਚ ਵੈਰ ਕੋਈ ਨੀ ਕਿ ਜੇ ਤੁਸੀਂ ਸਮਝੋ ਕਿ ਦਿਲੋਂ ਤੁਹਾਨੂੰ ਗਾਲਾਂ ਕੱਢਦਾ ਜਾਂ ਮਨੋਂ ਤੁਹਾਡੇ ਨਾਲ ਵੈਰ ਰੱਖਦਾ ਜਾਂ ਤੁਹਾਡੇ ਨਾਲ ਲੜਾਈ ਝਗੜਾ ਕਰਦਾ, ਇਹਦਾ ਸੁਭਾਅ ਹੈ। ਮਹਾਰਾਜ ਜੀ ਕਹਿੰਦੇ ਅੰਦਰ ਇਹਦੇ ਮਨ ਚ ਕੋਈ ਨੀ, ਇਹਦਾ ਉਦਾ ਸੁਭਾਅ ਇਹੋ ਜਿਹਾ ਹੈ।
ਜੇ ਗੁਰ ਛਿੜਕੇ ਤਾਂ ਮਿੱਠਾ ਲਾਗੇ, ਭਾਈ ਨੱਥਾ दे जब गारे तब तुम जानो करना चारे।
आखो सतनाम से महाराज कहते ब्रह्म ज्ञानी है ते भाई नथा जी कहते तुहानू गाला भी कढे ते तुसी को भी साडे ते कृपा कर रहे ने भाई नथा जी ए समझया करो ए ना समझया करो भी गाला कढ रहे ने कहते जे गाला भी कढे ना तुहानू ते तुसी ए समझया करो कि बाबा जी साडे ते भाई नथा जी कृपा कर रहे ने
इसके और विकार ना कोई
इहदे हिरदे च कोई विकार नहीं है जे तुसी समझो भी इहदे अंदर क्रोध दा विकार नहीं महाराज जी कहते हैं अंदर किसी भी प्रकार का विकार नहीं है
बोलन गत ऐसी नित हो
बोलन का सुभा ही इस तरह का बनिया होया है
करो ना गिला सुनती इस बैन
गल्ला सुन के तुसी गिला शिकवा ना करया करो
हिरदा शुद्ध विरोध है ना
हिरदा शुद्ध है दे मन च तुहाडे नाल कोई वैर विरोध नहीं
ए सुदा उन मत फकीर
सादा मस्त फकीर है
सुधी बात बनते और धीर
ए शुद्धी बाला बातां जेडियां ने अपनी रसना तो कहंदा है
इक अंगी सुदो मग परयो
एक अंगी है सिर्फ साडे नाल प्रेम करदा और इहदा किसे नाल कोई प्यार नहीं सिर्फ साडे नाल प्रेम करदा है ते सिद्धे मत दा धारनी है
नहीं कुटलपन को मन धरियो
अपने मन च कुटलपुणा नहीं धारण कीता होया
मानो बचन साच नित मेरा चढ़ियो रंग अनुराग बडेरा
साडा बचन मन्या साडा बचन मन के कमाउंदा है एदे ते अनुराग चढ़िया होया गुरु दा प्रेम चढ़िया होया है
संगत संग मसंद जे
ते संगत दे नाल जिन्ने मसंद सन
रुंत बाक छोभ ना लै
ते सारे सुन के महाराज जी कहंदे तुसी छोभ ना मन्या करो ਇਹ ਜੋ ਵੀ ਕਹਿੰਦਾ ਚਾਹੇ ਮਸੰਦਾਂ ਨੂੰ ਕਹੇ ਸੰਗਤ ਨੂੰ ਕਹੇ ਕੋਈ ਆਪਣੇ ਮਨ ਚ ਦੁੱਖ ਨਾ ਮਨਾਇਆ ਕਰੋ
ਸਦਾ ਪ੍ਰੇਮ ਹੀ ਇਹ ਸੰਗ ਕਰੋ
ਸਦਾ ਪ੍ਰੇਮ ਹੀ ਕਰਨਾ ਤੁਸੀਂ ਪਿਆਰ ਹੀ ਕਰਨਾ
ਸੁਖ ਪਾਵੋ ਮਮ ਬਚਮਨ ਧਰੋ
ਸਾਡੇ ਬਚਨ ਮੰਨ ਕੇ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ
ਨਹੀਂ ਕੁਟਿਲਤਾ ਧਾਰਨ ਕਰੀਆ
ਤੁਸੀਂ ਆਪਣੇ ਮਨ ਚ ਵੈਰ ਵਿਰੋਧ ਵੀ ਨਹੀਂ ਰੱਖਣਾ
ਜਿਹਦੇ ਸਰਲਤਾ ਸਭ ਅਨਸਰੀਆ
ਸਦਾ ਆਪਣਾ ਹਿਰਦਾ ਸਰਲ ਰੱਖ ਕੇ ਇਹਨਾਂ ਦੇ ਸਾਰ ਰਹਿਣਾ ਇਹਨਾਂ ਦੀ ਆਗਿਆ ਵਿਚ ਚੱਲਣਾ ਭਾਈ ਨੱਥਾ ਜੀ ਮੇਰੇ ਪਿਆਰੇ ਸਿੱਖ ਨੇ
ਮਨ ਵਿਕਾਰ ਉਰਤੇ ਪਰ ਹਰੀਐ
ਆਪਣੇ ਮਨ ਦੇ ਵਿਕਾਰਾਂ ਨੂੰ ਤਿਆਗ ਦੇਣਾ ਹੈ
ਅਨਰਾਗ ਰੰਗ ਕੋ ਤਰੀਐ
ਗੁਰੂ ਦਾ ਅਨੁਰਾਗ ਆਪਣੇ ਮਨ ਦੇ ਵਿਚ ਧਾਰਨ ਕਰਨਾ ਹੈ
ਸਤ ਨਾਮ ਸਿਮਰਨ ਆਚਰੀਐ ਜਨਮ ਮਰਨ ਬੰਧਨ ਨਿਰਵਰੀਆ
ਮਹਾਰਾਜ ਜੀ ਕਹਿੰਦੇ ਸਾਰੇ ਸਿੱਖਾਂ ਨੇ ਪ੍ਰੇਮ ਨਾਲ ਸੱਚੇ ਨਾਮ ਦਾ ਸਿਮਰਨ ਕਰਨਾ ਔਰ ਸਿਮਰਨ ਕਰਕੇ ਤੁਹਾਡੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਣਗੇ
ਭਵ ਸਾਗਰ ਦੁਸ਼ਟਰ ਕੋ ਤਰੀਆ
ਔਰ ਇਸ ਭਵ ਸਾਗਰ ਨੂੰ ਜਿਹਨੂੰ ਤਰਨਾ ਔਖਾ ਇਹਦੇ ਤੋਂ ਤਰ ਜਾਓਗੇ
ਸਤਿਗੁਰ ਸ਼ਬਦ ਸਦੀਵ ਵਿਚਰੀਆ
ਔਰ ਸਦਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ ਹੈ ਸ਼ਬਦ ਨੂੰ ਵਿਚਾਰਨਾ ਹੈ
ਕਿਮ ਸੰਗਤ ਕੋ ਦੇ ਉਪਦੇਸ਼ ਸਭ ਸਿੱਖਣ ਕੇ ਅਤੇ ਕਲੇਸ਼
ਸਾਰੀ ਸੰਗਤ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਔਰ ਸਭ ਨੂੰ ਉਪਦੇਸ਼ ਦੇ ਕੇ ਸਾਰਿਆਂ ਦੇ ਕਲੇਸ਼ ਹਰ ਲਏ ਹਨ
ਕਿਸੁਕ ਕਾਲ ਤੈ ਬਸੇ ਕਿਰਪਾਲ
ਏਦਾਂ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਰਹੇ
ਕਿਰਪਾ ਦ੍ਰਿਸ਼ਟੀ ਕਰੇ ਨਿਹਾਲ
ਕਿਰਪਾ ਭਰੀ ਦ੍ਰਿਸ਼ਟੀ ਨਾਲ ਬੜਿਆਂ ਨੂੰ ਨਿਹਾਲ ਕੀਤਾ
ਉਹਨੇ ਪੂਜ ਕਰਬੇ ਕੀ ਤਿਆਰੀ
ਫਿਰ ਮਹਾਰਾਜ ਜੀ ਨੇ ਚੱਲਣ ਦੀ ਤਿਆਰੀ ਕੀਤੀ ਕਿ ਹੁਣ ਇੱਥੋਂ ਚੱਲੀਏ
ਆਇਸ ਦਾਸਨ ਪਾਸੀ ਉਚਾਰੇ
ਸੇਵਾਦਾਰਾਂ ਨੂੰ ਆਗਿਆ ਕਰ ਦਿੱਤੀ ਭਾਈ ਤਿਆਰੀਆਂ ਕਰੋ ਹੁਣ ਚਾਲੇ ਪਾਉਣੇ ਹਨ
ਸੁਣ ਕਰ ਮਾਤ ਬੁਲਾਕੀ ਦਾਸ ਆਈ ਤੁਰਤ ਗੁਰੂ ਕੇ ਪਾਸ
ਖਾਲਸਾ ਜੀ ਹੁਣ ਭਾਈ ਬੁਲਾਕੀ ਦਾਸ ਦੀ ਜਿਹੜੀ ਮਾਤਾ ਸੀ ਨਾ ਉਹਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਚੱਲੇ ਨੇ ਹੁਣ ਉਹ ਬੜਾ ਪਿਆਰ ਕਰਦੀ ਸਤਿਗੁਰਾਂ ਨਾਲ ਬਿਰਧ ਮਾਈ ਸੀ ਉਹਨੇ ਜਦੋਂ ਸੁਣਿਆ ਕਿ ਸਤਿਗੁਰੂ ਜੀ ਚੱਲੇ ਹਨ
ਕਰਤ ਪ੍ਰੇਮ ਪੰਕਜ ਪਗ ਪਰੇ
ਦੌੜ ਕੇ ਆਈ ਤੇ ਸਤਿਗੁਰਾਂ ਦੇ ਚਰਨਾਂ ਤੇ ਟਹਿ ਪਈ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਕੜ ਲਿਆ
ਜੁਗਲ ਬਿਲੋਚਨ ਆਸੂ ਧਰੇ
ਦੋ ਅੱਖਾਂ ਚੋਂ ਹੰਝੂ ਵਹਿ ਰਹੇ ਨੇ ਸਤਿਗੁਰੂ ਜੀ ਚੱਲੇ ਨੇ ਹਾਲੇ ਤਾਂ ਮੇਰਾ ਮਨ ਵੀ ਨਹੀਂ ਸੀ ਰੱਜਿਆ ਦਰਸ਼ਨ ਕਰਕੇ ਤੇ ਸਤਿਗੁਰੂ ਜੀ ਨੇ ਚੱਲਣ ਦੀ ਤਿਆਰੀ ਕਰ ਲਈ ਕਹਿੰਦੇ ਨੇਤਰ ਭਰ ਗਏ ਨੇ ਮਾਈ ਦੇ ਤੇ ਚਰਨਾਂ ਤੇ ਡਿੱਗੀ ਹੋਈ ਹੈ।
ਹੇ ਪ੍ਰਭੂ ਸੁਣਿਓ ਕੂਚ ਮੈਂ ਆਏ ਉਰ ਜੈਸੇ ਅਬਲਾ ਕ ਬਸਾਏ।
ਮਹਾਰਾਜ ਮੈਨੂੰ ਪਤਾ ਲੱਗਾ ਕਿ ਤੁਸੀਂ ਚੱਲੇ ਹੋ, ਮੈਂ ਤੁਹਾਡੇ ਚੱਲਣ ਦੀ ਖਬਰ ਸੁਣ ਕੇ ਆਪਣੇ ਹਿਰਦੇ ਦੀ ਅਭਿਲਾਖਾ ਪੂਰੀ ਕਰਨ ਲਈ ਤੁਹਾਡੇ ਚਰਨਾਂ ਵਿਚ ਆਈ ਹਾਂ।
ਸੋ ਮੈਂ ਜਾਤੀ ਰਾਵਰ ਪਾਸ ਨਿਤ ਦਰਸ਼ਨ ਮੁਝ ਦਿਓ ਪ੍ਰਕਾਸ਼।
ਮਹਾਰਾਜ ਮੈਂ ਆਪ ਜੀ ਕੋਲੋਂ ਮੰਗਿਆ ਹੈ, ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਕਿ ਮੈਨੂੰ ਤੁਹਾਡੇ ਰੋਜ਼ ਦਰਸ਼ਨ ਹੋਣ, ਹਰ ਰੋਜ਼ ਮੈਂ ਤੁਹਾਡੇ ਦਰਸ਼ਨ ਕਰਾਂ। ਮਹਾਰਾਜ ਇਹ ਮੈਂ ਆਪਣੇ ਮਨ ਦੀ ਅਭਿਲਾਖਾ ਆਪ ਜੀ ਅੱਗੇ ਪ੍ਰਗਟ ਵੀ ਕੀਤੀ, ਮੇਰਾ ਇਹ ਮਨੋਰਥ ਹੈ ਕਿ ਮੈਨੂੰ ਰੋਜ਼ ਆਪ ਜੀ ਦੇ ਦਰਸ਼ਨ ਹੋਣ।
ਮੋਰ ਮਨੋਰਥ ਪੂਰਨ ਕੀਜੈ।
ਮਹਾਰਾਜ ਮੇਰੇ ਮਨ ਦਾ ਮਨੋਰਥ ਪੂਰਨ ਕਰ ਦਿਓ।
ਸਤਿਗੁਰ ਸਭੀਆਂ ਬਸੀਜੈ।
ਮਹਾਰਾਜ ਆਪ ਕਿਰਪਾ ਕਰਕੇ ਸਦਾ ਇੱਥੇ ਵਸਣਾ ਕਰੋ, ਇੱਥੇ ਹੀ ਰਹੋ, ਤੁਸੀਂ ਜਾਓ ਹੀ ਨਾ ਕਿਤੇ, ਇੱਥੇ ਹੀ ਨਿਵਾਸ ਕਰੋ।
ਸੁਣ ਕਰਕੇ ਪ੍ਰੇਮ ਬਹੁਤ ਤੇਰੇ
ਸੁਣ ਕੇ ਮਹਾਰਾਜ ਜੀ ਬੋਲੇ, ਕਹਿੰਦੇ ਮਾਤਾ ਤੇਰੇ ਹਿਰਦੇ ਵਿਚ ਬੜਾ ਭਾਰੀ ਪ੍ਰੇਮ ਹੈ।
ਇਸਤੇ ਹਮ ਆਏ ਘਰ ਹੇਰੇ।
ਅਸਲ ਵਿਚ ਤੇਰੀ ਪ੍ਰੀਤ ਦੇ ਵੱਧ ਹੀ ਤਾਂ ਅਸੀਂ ਆਏ ਹਾਂ ਇੱਥੇ ਮਾਈ, ਤੇਰੇ ਮਨ ਦਾ ਪ੍ਰੇਮ ਵੇਖ ਕੇ ਅਸੀਂ ਤੇਰੇ ਘਰ ਵੀ ਚੱਲ ਕੇ ਆਏ, ਤੇ ਤੂੰ ਤੇਰੇ ਮਨ ਦੀ ਭਾਵਨਾ ਸੀ ਮੈਂ ਆਪਣੇ ਘਰ ਚ ਦਰਸ਼ਨ ਕਰਾਂ, ਤੇ ਅਸੀਂ ਤੇਰੇ ਘਰ ਆ ਕੇ ਤੈਨੂੰ ਦਰਸ਼ਨ ਦਿੱਤੇ ਨੇ।
ਬਿਰਧ ਭਈ ਬਹਿ ਗਈ ਬਤੀਤ,
ਤੂੰ ਬਿਰਧ ਹੋ ਚੁੱਕੀ ਹੈ, ਉਮਰ ਤੇਰੀ ਬੀਤ ਚੁੱਕੀ ਹੈ।
ਹੁਣ ਸ਼ੁਭ ਗਤ ਪ੍ਰਾਪਤ ਨੀਤ,
ਫਿਰ ਹੁਣ ਤੈਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ।
ਹਮ ਕਰਨੇ ਅਬ ਕਾਜ ਕਨੇਰੇ ਤੂੰ ਆਇਸਤੇ ਜਾਏ ਅਗੇਰੇ।
ਮਾਤਾ ਹੁਣ ਅਸੀਂ ਇੱਥੇ ਰਹਿ ਨਹੀਂ ਸਕਦੇ ਕਿਉਂਕਿ ਅਸੀਂ ਬਹੁਤ ਹੋਰ ਕੰਮ ਨੇ ਸਾਡੇ, ਜਿਹੜੀ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਹ ਅਸੀਂ ਅੱਗੇ ਜਾ ਕੇ ਕਰਨੇ ਨੇ, ਜੇ ਤੂੰ ਆਗਿਆ ਦੇਵੇਂਗੀ ਤੇ ਤੁਰ ਜਾਵਾਂਗੇ। ਵੇਖੋ ਨੌਵੇਂ ਪਾਤਸ਼ਾਹ ਦਾ ਪਿਆਰ, ਜੇ ਮਾਈ ਦਾ ਹਿਰਦਾ ਪ੍ਰੀਤ ਨਾਲ ਭਰਿਆ ਤੇ ਸਤਿਗੁਰੂ ਵੀ ਓਨੀ ਪ੍ਰੀਤ ਨਾਲ ਭਰੇ ਹੋਏ, ਮਾਈ ਮਾਤਾ ਨਾਲ ਓਨੀ ਪ੍ਰੀਤ ਕਰਦੇ, ਕਹਿੰਦੇ ਮਾਈ ਜੇ ਤੇਰੇ ਮਨ ਚ ਇੰਨੀ ਪ੍ਰੀਤ ਹੈ ਤੇ ਤੂੰ ਆਗਿਆ ਕਰੇਂਗੀ, ਅਸੀਂ ਕੰਮ ਬੜੇ ਕਰਨੇ ਨੇ ਹੋਰ, ਆਗਿਆ ਦੇਵੇਂਗੀ ਤੇ ਅਸੀਂ ਚਲੇ ਜਾਵਾਂਗੇ ਅੱਗੇ।
ਲਿਓ ਲਿਖਾਏ ਮੇਰੀ ਤਸਵੀਰ,
ਜੇ ਤੇਰੇ ਮਨ ਚ ਸਾਡੇ ਦਰਸ਼ਨਾਂ ਦੀ ਇੱਛਾ ਹੈ ਤੇ ਮਾਤਾ ਜੀ ਏਦਾਂ ਕਰੋ ਤੁਸੀਂ ਸਾਡੀ ਤਸਵੀਰ ਬਣਵਾ ਲਓ।
ਹੈ ਅਬ ਜਥਾ ਸਚੀਰ ਸ਼ਰੀਰ,
ਜਿਸ ਤਰ੍ਹਾਂ ਦੇ ਕੱਪੜੇ ਬਸਤਰ ਅਸੀਂ ਪਾਏ ਨੇ ਇਸ ਵੇਲੇ, ਜਿਸ ਤਰ੍ਹਾਂ ਦੀ ਦਸਤਾਰ ਬੱਧੀ ਹੈ, ਇਦਾਂ ਦੇ ਬਸਤਰਾਂ ਵਾਲੀ ਤਸਵੀਰ ਤੂੰ ਸਾਡੀ ਬਣਵਾ ਲੈ।
ਜਿਸ ਪ੍ਰਿਅੰਕ ਪਰ ਰੱਖ ਚੁਕਾਏ,
ਜਿਹੜਾ ਪਲੰਘਾ ਤੂੰ ਸਾਡੇ ਬੈਠਣ ਲਈ ਬਣਾਇਆ ਸੀ, ਜਿਹਦੇ ਤੇ ਅਸੀਂ ਬੈਠੇ ਸੀ, ਉਸੇ ਪਲੰਘੇ ਤੇ ਉਹ ਤਸਵੀਰ ਰੱਖ ਲਵੀ।
ਓਏ ਪੁਨੀਤ ਪੂਜੋ ਕਰ ਪਾਏ,
ਭਾਵਨਾ ਦੇ ਨਾਲ ਪਿਆਰ ਦੇ ਨਾਲ ਉਸ ਤਸਵੀਰ ਵਿੱਚੋਂ ਦਰਸ਼ਨ ਕਰ ਲਿਆ ਕਰੀ ਰੋਜ਼ ਸਾਡੇ, ਤੇ ਉਹਦੀ ਪੂਜਾ ਕਰ ਲਿਆ ਕਰੀ।
ਜਥਾ ਕਰੀ ਅਬ ਮੇਰੀ ਪੂਜਾ, ਤਥਾ ਸ਼ਰੀਰ ਜਾਨ ਮਮ ਦੂਜਾ।
ਜਿਵੇਂ ਹੁਣ ਤੂੰ ਮੇਰੀ ਪੂਜਾ ਕੀਤੀ ਹੈ, ਇਸ ਤਰ੍ਹਾਂ ਉਸ ਤਸਵੀਰ ਨੂੰ ਤੂੰ ਮੇਰਾ ਦੂਜਾ ਸਰੀਰ ਸਮਝੀ, ਤੇ ਸਰੀਰ ਨੂੰ ਉਹ ਤਸਵੀਰ ਨੂੰ ਦੂਜਾ ਸਰੀਰ ਸਮਝ ਕੇ ਉਹਦੀ ਪੂਜਾ ਕਰੀ।
ਨਿਤ ਦਰਸ਼ਨ ਕੇ ਫਲ ਕੋ ਪਾਏ,
ਤੇਰੇ ਮਨ ਵਿਚ ਨਿਤ ਦਰਸ਼ਨਾਂ ਦਾ ਫਲ ਤੈਨੂੰ ਪ੍ਰਾਪਤ ਹੋਵੇਗਾ।
ਅੰਤ ਸਮੇਂ ਮੁਝ ਤੋਂ ਮਿਲ ਜਾਏ,
ਅੰਤਮ ਸਮੇਂ ਸਰੀਰ ਤਿਆਗ ਕੇ ਤੂੰ ਮੇਰੇ ਚ ਭੇਜ ਦੋ। ਇਹ ਭਾਵਨਾ ਦੀ ਗੱਲ ਹੈ ਖਾਲਸਾ ਜੀ। ਵੈਸੇ ਸਤਿਗੁਰਾਂ ਨੇ ਸਾਨੂੰ ਮੂਰਤੀ ਪੂਜਾ ਵਿਚ ਨਹੀਂ ਲਾਇਆ, ਪਰ ਇੱਥੇ ਉਸ ਮਾਈ ਦੀ ਇੱਕ ਪ੍ਰੀਤ ਸੀ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਹੀ ਕਰਨੇ ਨੇ, ਤੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤਸਵੀਰ ਬਣਵਾ ਲੈ ਸਾਡੀ, ਤੇ ਉਸ ਤਸਵੀਰ ਵਿਚੋਂ ਸਾਡੀ ਮੂਰਤ ਦੇ ਦਰਸ਼ਨ ਕਰ ਲਿਆ ਕਰੀ, ਤੇ ਉਸੇ ਤਰ੍ਹਾਂ ਪੂਜਾ ਕਰ ਲਿਆ ਕਰੀ, ਤੇ ਸਰੀਰ ਤਿਆਗ ਕੇ ਅੰਤ ਨੂੰ ਤੂੰ ਸਾਡੇ ਚ ਭੇਦ ਹੋਵੇਂਗੀ।
ਸੁਣ ਉਰ ਅਰਖੀ ਤੁਰਕ ਸਿਧਾਏ,
ਇਹ ਸੁਣ ਕੇ ਉਸ ਵੇਲੇ ਮਾਈ ਬੜੀ ਖੁਸ਼ ਹੋਈ ਤੇ ਖੁਸ਼ ਹੋ ਕੇ ਗਈ।
ਜਾਏ ਜੀ ਤੇਰੇ ਕੋਲੇ ਆਏ,
ਗਈ ਜਾ ਕੇ ਇੱਕ ਚਿੱਤਰਕਾਰ ਨੂੰ ਲੈ ਕੇ ਆਈ, ਜਿਹੜਾ ਚਿੱਤਰ ਬਣਾਉਂਦਾ ਸੀ, ਤਸਵੀਰਾਂ ਬਣਾਉਂਦਾ ਸੀ, ਮਾਈ ਇੱਕ ਚਿੱਤਰਕਾਰ ਨੂੰ ਲੈ ਕੇ ਆਈ।
ਬਹੁਤ ਦੇ ਕਰ ਕੈਤ ਸੁਣਾਏ,
ਖੁੱਲੀ ਮਾਇਆ ਦੇ ਦਿੱਤੀ, ਕਹਿੰਦੇ ਜਿਵੇਂ ਤਾਂ ਮਹਾਰਾਜ ਜੀ ਦਾ ਸਰੂਪ ਹੈ ਨਾ, ਇਨ ਬਿਨ ਇਸੇ ਤਰ੍ਹਾਂ ਦੀ ਤਸਵੀਰ ਬਣਾਈ।
ਯਥਾ ਯੋਗ ਭਿਖਲਿਕੋ ਬਣਾਏ,
ਯਥਾ ਯੋਗ ਜਿਹੋ ਜਿਹੇ ਕੱਪੜੇ ਪਾਏ ਨੇ, ਉਸੇ ਤਰ੍ਹਾਂ ਦੇ ਵਸਤਰ, ਉਸੇ ਤਰ੍ਹਾਂ ਦਾ ਸਾਰਾ ਸਰੂਪ, ਚਿਹਰਾ ਮੂਹਰਾ ਉਸੇ ਤਰ੍ਹਾਂ ਦਾ ਹੀ ਤੂੰ ਬਣਾਉਣਾ ਕਰ।
ਚਤੁਰ ਚਤੇਰਾ ਕਰ ਨਿਤ ਚਾਓ,
ਚਿੱਤਰਕਾਰ ਬੜਾ ਸਿਆਣਾ ਸੀ, ਉਹ ਬੜੇ ਚਾਓ ਦੇ ਨਾਲ ਸਤਿਗੁਰਾਂ ਦਾ ਚਿੱਤਰ ਬਣਾਉਣ ਲੱਗਾ।
ਬੈਠ ਨਿਕਟ ਬੰਦਤ ਤਰ ਪਾਓ,
ਭਾਵਨਾ ਨਾਲ ਸਤਿਗੁਰਾਂ ਨੂੰ ਮੱਥਾ ਟੇਕ ਕੇ ਕੋਲ ਬੈਠ ਗਿਆ।
ਅੰਗ ਸੁਭਾ ਸਜੇ ਹੈ ਜੈਸੇ,
ਜਿਵੇਂ ਮਹਾਰਾਜ ਜੀ ਦੇ ਸਰੀਰ ਦੇ ਅੰਗਾਂ ਤੇ ਵਸਤਰ ਸਜੇ ਹੋਏ ਹਨ,
ਹਰੇ ਪ੍ਰੇਮ ਕੋ ਲਿਖ ਕਰ ਤੈਸੇ,
ਉਸੇ ਤਰ੍ਹਾਂ ਪ੍ਰੇਮ ਦੇ ਨਾਲ ਭਰੇ ਹੋਏ, ਪ੍ਰੇਮ ਦੇ ਨਾਲ ਪ੍ਰੀਤ ਦੇ ਨਾਲ ਉਸੇ ਤਰ੍ਹਾਂ ਮਹਾਰਾਜ ਜੀ ਦੀ ਤਸਵੀਰ ਬਣਾਉਣ ਲੱਗਾ।
ਬਦਨ ਪ੍ਰਫੁੱਲਤ ਕਮਲ ਸਮਾਨਾ, ਰੁਚਿਰ ਬਿਲੋਚਨ ਕਿਰਪਾ ਨਿਧਾਨਾ।
ਮਹਾਰਾਜ ਜੀ ਦਾ ਸਾਰਾ ਸਰੀਰ ਪਹਿਲਾਂ ਉਹਨੇ ਬਣਾਇਆ, ਫਿਰ ਚਿਹਰਾ ਬਣਾਉਣ ਵਾਸਤੇ ਤਿਆਰੀ ਕਰਨ ਲੱਗਾ। ਸਤਿਗੁਰਾਂ ਦਾ ਚਿਹਰਾ ਬੜਾ ਸੁੰਦਰ ਕਮਲ ਦੇ ਸਮਾਨ ਖਿੜਿਆ ਹੋਇਆ, ਵਿਗਸਿਆ ਹੋਇਆ, ਅੱਖਾਂ ਵਿਚ ਇਕ ਨੂਰ ਹੈ, ਅੱਖਾਂ ਵਿਚ ਇਕ ਅਲੋਕਿਕ ਜੀ ਮਸਤੀ ਹੈ ਨੌਵੇਂ ਪਾਤਸ਼ਾਹ ਦੇ।
ਮੈਂ ਲਿਖ ਸਕਿਓ
ਸਤਨਾਮ ਸ੍ਰੀ। ਬਾਕੀ ਤਾਂ ਸਾਰਾ ਸਰੀਰ ਬਣਾ ਲਿਆ, ਜਦੋਂ ਚਿਹਰਾ ਬਣਾਉਣ ਲੱਗਾ ਤੇ ਉਹਦੇ ਕੋਲ ਬਣਦਾ ਹੀ ਨਹੀਂ ਪਿਆ। ਅੱਜ ਵੀ ਚਿੱਤਰਕਾਰ ਘੋੜਾ ਬੜਾ ਸੋਹਣਾ ਬਣਾ ਲੈਂਦੇ ਨੇ ਤੇ ਘੋੜੇ ਤੇ ਬਾਕੀ ਦਾ ਸਰੀਰ ਵੀ ਬੜਾ ਸੋਹਣਾ ਬਣਾ ਲੈਂਦੇ ਨੇ, ਪਰ ਚਿਹਰੇ ਵਿਚ ਜਿਹੜੀ ਮਹਾਰਾਜ ਜੀ ਦੇ ਖਿੱਚ ਹੈ ਉਹ ਨਹੀਂ ਪੂਰਨ ਤੌਰ ਤੇ ਬਣਾ ਸਕਦੇ। ਕਿੰਨੀਆਂ ਤਸਵੀਰਾਂ ਤੁਸੀਂ ਬਣੀਆਂ ਵੇਖਦੇ ਹੋ ਗੁਰੂ ਸਾਹਿਬਾਨਾਂ ਦੀਆਂ, ਚਿਹਰਾ ਨਹੀਂ ਬਣਾ ਸਕਦੇ, ਕਿਉਂਕਿ ਚਿਹਰੇ ਬਣਾਉਣ ਵਾਸਤੇ ਜਿਹੜੀ ਭਗਤੀ ਭਾਵਨਾ ਚਿੱਤਰਕਾਰ ਦੇ ਅੰਦਰ ਚਾਹੀਦੀ ਹੈ ਉਹ ਇਹਨਾਂ ਅੰਦਰ ਹੁੰਦੀ ਨਹੀਂ। ਉਹ ਅੰਦਰ ਉਹ ਭਗਤੀ ਭਾਵਨਾ ਹੈ ਨਹੀਂ, ਤੇ ਹੁਣ ਇਹਦੇ ਅੰਦਰ ਵੀ ਭਗਤੀ ਭਾਵਨਾ ਨਹੀਂ ਸੀ, ਇਸ ਕਰਕੇ ਸਤਿਗੁਰਾਂ ਦਾ ਚਿਹਰਾ ਨਹੀਂ ਬਣਾ ਸਕਿਆ। ਕੋਸ਼ਿਸ਼ ਉਹਨੇ ਬੜੀ ਕੀਤੀ ਪਰ ਚਿਹਰਾ ਨਹੀਂ ਤਿਆਰ ਕਰ ਸਕਿਆ।
ਤਬ ਸੋ ਕਲਮ ਗਈ ਗਤ ਦਾਏ,
ਮਹਾਰਾਜ ਜੀ ਨੇ ਵੇਖਿਆ ਕਿ ਚਿੱਤਰਕਾਰ ਇਹਦੇ ਵਸ ਵਿਚ ਵੀ ਕੋਈ ਨਹੀਂ, ਚਿਹਰੇ ਤੇ ਪ੍ਰਕਾਸ਼ ਲਾਲੀ ਇੰਨੀ ਵੀ ਉਕਾਰੀ ਨਹੀਂ ਸੀ, ਵੇਖ ਹੀ ਨਹੀਂ ਸੀ ਸਕਦਾ। ਮਹਾਰਾਜ ਜੀ ਨੇ ਉਹਦੀ ਮਜਬੂਰੀ ਸਮਝ ਲਈ ਤੇ ਉਹਦੇ ਕੋਲੋਂ ਕਲਮ ਆਪ ਲੈ ਲਈ ਨੌਵੇਂ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ, ਤੇ ਆਪ ਉਹ ਕਲਮ ਲੈ ਕੇ ਜਿਹੜਾ ਚਿੱਤਰ ਬਣ ਰਿਹਾ ਸੀ
ਆਪਣਾ ਹੱਥ ਤੇ ਮੁਖ ਕੋ ਲਿਖਿਓ,
ਆਪਣਾ ਚਿਹਰਾ ਸਤਿਗੁਰਾਂ ਨੇ ਆਪ ਬਣਾਇਆ ਨੌਵੇਂ ਪਾਤਸ਼ਾਹ ਨੇ, ਆਪ ਆਪਣੀ ਕਲਮ ਦੇ ਨਾਲ ਉਹ ਚਿਹਰਾ ਮੋਹਰਾ ਆਪ ਸਤਿਗੁਰਾਂ ਨੇ ਤਿਆਰ ਕੀਤਾ।
ਔਰ ਬਿਸਮਾਏ ਜਿਨ ਜਿਨ ਪਿਖਿਓ,
ਜਿਨ੍ਹੇ ਵੀ ਵੇਖਿਆ ਉਹ ਹੈਰਾਨ ਹੋ ਗਏ।
ਨਿਜ ਕਰਤੇ ਬਿਰਦਾ ਕੋ ਦੇ,
ਤਸਵੀਰ ਤਿਆਰ ਕਰਕੇ ਨਾ ਮੋ ਚਿਹਰਾ ਮਹਾਰਾਜ ਜੀ ਨੇ ਬਣਾ ਦਿੱਤਾ ਤੇ ਫਿਰ ਉਹ ਚਿੱਤਰ ਉਹ ਤਸਵੀਰ ਆਪਣੇ ਹੱਥੀ ਨੌਵੇਂ ਪਾਤਸ਼ਾਹ ਨੇ ਉਸ ਬਿਰਧ ਮਾਈ ਨੂੰ ਦਿੱਤੀ।
ਭਰੀ ਆਨੰਦ ਸੋ ਸੁੰਦਰ ਲਏ,
ਉਹਨੇ ਤਸਵੀਰ ਵੇਖੀ ਸਤਿਗੁਰਾਂ ਦੀ ਤੇ ਆਨੰਦ ਨਾਲ ਹਿਰਦਾ ਭਰ ਗਿਆ।
ਦੇਖਣ ਲੱਗੀ ਦ੍ਰਿਗ ਆ ਗਏ ਸੋਏ,
ਆਪਣੀਆਂ ਅੱਖਾਂ ਦੇ ਸਾਹਮਣੇ ਸਤਿਗੁਰਾਂ ਦੀ ਤਸਵੀਰ ਵੇਖਣ ਲੱਗੀ।
ਉਰਤ ਪਲਕ ਮਿਲੀ ਹੈ ਦੋਏ,
ਵੇਖਿਆ ਨਾ ਜਦੋਂ, ਉਦੋਂ ਮਹਾਰਾਜ ਜੀ ਦੀਆਂ ਅੱਖਾਂ ਬੰਦ ਸੀ ਤਸਵੀਰ ਦੇ ਉੱਤੇ, ਵੇਖੋ ਕਲਾ ਵਰਤਰੀ ਮਹਾਰਾਜ ਜੀ ਦੀ, ਤਸਵੀਰ ਦੀਆਂ ਜਿਹੜੀਆਂ ਅੱਖਾਂ ਸਨ ਉਹ ਤਸਵੀਰ ਨੇਤਰ ਬੰਦ ਸਨ, ਉਸ ਵੇਲੇ ਨੇਤਰ ਬੰਦ ਦੀ ਤਸਵੀਰ ਵੇਖ ਰਹੀ ਹੈ।
ਹੁਣ ਦੇਖਤ ਦੋਨੋਂ ਖੁੱਲ ਗਏ,
ਜਦੋਂ ਮਹਾਰਾਜ ਜੀ ਨੇ ਦਿੱਤੀ ਉਦੋਂ ਨੇਤਰ ਬੰਦ ਸੀ ਤਸਵੀਰ ਤੇ ਚਿਹਰੇ ਤੇ ਜਦੋਂ ਵੇਖਣ ਲੱਗੀ ਤੇ ਵੇਖਦਿਆਂ ਕਹਿੰਦੇ ਉਹ ਬੰਦ ਨੇਤਰ ਖੁੱਲ ਗਏ ਤਸਵੀਰ ਤੇ, ਨੇਤਰ ਬੰਦ ਜਿਹੜੇ ਸਨ ਉਹ ਖੁੱਲ ਗਏ, ਖੁੱਲੇ ਨੇਤਰ ਵੇਖੇ।
ਅਦਭੁਤ ਗਤ ਕੋ ਬਿਸਮਤ ਬਏ,
ਅਦਭੁਤ ਗਤ ਵੇਖ ਕੇ ਉਹ ਮਾਈ ਹੈਰਾਨ ਹੋ ਗਈ। ਉਹਦੀ ਭਾਵਨਾ ਬਣਾਉਣੀ ਸੀ ਨਾ ਕਿ ਇਹ ਤਸਵੀਰ ਵਿਚ ਵੀ ਕਲਾ ਤੇ ਕਹਿੰਦੇ ਨੇਤਰ ਖੁੱਲ ਗਏ ਜਦੋਂ ਇਹਨੇ ਵੇਖਿਆ।
ਮੂਰਤੇ ਸ਼ਕਤ ਧਰਮ ਤੇ,
ਸਮਝ ਗਈ ਕਿ ਜਿਹੜੀ ਤਸਵੀਰ ਹੈ ਕੋਈ ਸਧਾਰਨ ਤਸਵੀਰ ਨਹੀਂ, ਇਹ ਵੀ ਸ਼ਕਤੀ ਰੱਖਦੀ ਹੈ। ਸਧਾਰਨ ਹੋ ਵੀ ਕਿਵੇਂ ਸਕਦੀ ਹੈ ਜਿਹਦਾ ਚਿਹਰਾ ਨੌਵੇਂ ਪਾਤਸ਼ਾਹ ਨੇ ਆਪ ਆਪਣੇ ਹੱਥੀ ਬਣਾਇਆ ਹੋਵੇ। ਇਸ ਕਰਕੇ ਕਹਿੰਦੇ ਬੜੀ ਸੁੰਦਰ ਤੇ ਸ਼ਕਤੀ ਵਾਲੀ ਮੂਰਤ ਹੈ।
ਦ੍ਰਿੜ ਨਿਸ਼ਚੈ ਕੋ ਹਿਰਦੈ ਕਰਨ ਤੇ,
ਦ੍ਰਿੜ ਨਿਸ਼ਚਾ ਆਪਣੇ ਹਿਰਦੇ ਚ ਕਰਦੀ ਹੈ।
ਕਰੀ ਪ੍ਰਿਅੰਕ ਸਥਾਪਨ ਰੂਰੇ,
ਪਲੰਗੇ ਦੇ ਉੱਤੇ ਮਹਾਰਾਜ ਜੀ ਦੀ ਉਹ ਤਸਵੀਰ ਇਹਨੇ ਆਪਣੇ ਘਰ ਜਾ ਕੇ ਰੱਖੀ।
ਮਨੋ ਆਪ ਬੈਠੇ ਗੁਰਪੂਰੇ,
ਤਸਵੀਰ ਰੱਖੀ ਏਦਾਂ ਜਾਪਦੀ ਹੈ ਮਾਨੋ ਜਿਵੇਂ ਖੁਦ ਗੁਰੂ ਤੇਗ ਬਹਾਦਰ ਸਾਹਿਬ ਆਪ ਬੈਠੇ ਨੇ। ਅੱਜ ਵੀ ਕਹਿੰਦੇ ਢਾਕੇ ਵਿਚ ਉਹ ਮਹਾਰਾਜ ਜੀ ਦੀ ਤਸਵੀਰ ਗੁਰੂ ਸਾਹਿਬ ਦੇ ਸਥਾਨ ਤੇ ਸੁਸ਼ੋਭਿਤ ਹੈ, ਉਹੀ ਤਸਵੀਰ ਜੋ ਬੁਲਾਕੀ ਦਾਸ ਦੀ ਮਾਤਾ ਨੇ ਬਣਵਾਈ ਹੈ, ਤੇ ਕਹਿੰਦੇ ਉਹ ਤਸਵੀਰ ਘਰ ਜਾ ਕੇ ਇਹਨੇ ਪਲੰਘੇ ਤੇ ਰੱਖੀ ਹੈ।
ਜਬ ਦਰਸ਼ਨ ਕੋ ਦਰਸਾਏ ਲਗੀ ਪਲਕ ਹੁਣ ਖੁਲਤ ਦਿਖਾਏ।
ਖਾਲਸਾ ਜੀ, ਜਦੋਂ ਵੀ ਉਹ ਤਸਵੀਰ ਦੀ ਖਾਸੀਅਤ ਇਹ ਸੀ ਕਿ ਜਦੋਂ ਵੀ ਮਾਈ ਨੇ ਆ ਕੇ ਦਰਸ਼ਨ ਕਰਨੇ, ਪਹਿਲਾਂ ਨੇਤਰ ਬੰਦ ਹੋਣੇ ਤਸਵੀਰ ਦੇ ਉੱਤੇ ਸਤਿਗੁਰਾਂ ਦੇ, ਤੇ ਜਦੋਂ ਮਾਈ ਨੇ ਆਉਣਾ ਤੇ ਉਦੋਂ ਸਾਹਿਬ ਦੇ ਨੇਤਰ ਖੁੱਲ ਜਾਣੇ। ਜਦੋਂ ਜਦੋਂ ਵੀ ਵੇਖਣਾ, ਜਦੋਂ ਵੀ ਆ ਕੇ ਦਰਸ਼ਨ ਕਰਨੇ, ਉਨੀ ਵੇਰੀ ਨੇਤਰ ਖੁੱਲ ਕੇ ਤਸਵੀਰ ਦੇ ਵਿੱਚੋਂ ਨੇਤਰ ਖੁੱਲੇ ਹੋਣੇ ਮਹਾਰਾਜ ਜੀ ਦੇ।
ਸ਼ੀਤਲ ਹਿਰਦਾ ਕਰਿਓ ਸੁਖ ਪਾਇਓ,
ਇਦਾਂ ਇਹਦਾ ਹਿਰਦਾ ਸ਼ੀਤਲ ਹੋ ਗਿਆ, ਬੜਾ ਸੁਖ ਪ੍ਰਾਪਤ ਕੀਤਾ ਮਾਈ ਨੇ।
ਜਿਤ ਪ੍ਰਤ ਪੂਜਿਤ ਹੀ ਉਲਸਾਇਓ,
ਜਿਤਾ ਪ੍ਰਤੀ ਸਤਿਗੁਰਾਂ ਦੀ ਪੂਜਾ ਕਰਦੀ ਰਹੀ।
ਸ਼੍ਰੀ ਸਤਿਗੁਰ ਸਭ ਤੇ ਹੋਏ ਵਿਦਾ,
ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਤੋਂ ਉਹ ਨੌਵੇਂ ਪਾਤਸ਼ਾਹ ਜੀ ਦੀ ਤਸਵੀਰ ਦੇ ਕਈ ਜਿਹੜੇ ਉਲੱਥੇ ਹੋਏ ਬਾਅਦ ਵਿਚ ਕੈਮਰਿਆਂ ਦੇ ਨਾਲ ਵੀ ਕੀਤੇ ਗਏ, ਉਹ ਹੁਣ ਮਹਾਰਾਜ ਜੀ ਦੀਆਂ ਕਈ ਤਸਵੀਰਾਂ ਉਹ ਪੁਰਾਤਨ ਢੰਗ ਦੀਆਂ ਬਣੀਆਂ ਹੋਈਆਂ ਮਿਲਦੀਆਂ ਵੀ ਨੇ। ਤੋ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੱਥੋਂ ਵਿਦਾ ਹੋ ਕੇ ਚਲੇ ਗਏ।
ਚਲੇ ਸਮੀਪ ਮਹੀ ਪੈ ਤਲਾ,
ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਨਾਲ ਸੀ, ਉਹਦੇ ਨਾਲ ਚੱਲ ਪਏ।
ਸੰਗਤ ਬ੍ਰਿੰਦ ਮਸਾਂਦੇ ਆਨੰਦੇ,
ਸਾਰੀਆਂ ਸੰਗਤਾਂ ਸਤਿਗੁਰਾਂ ਦੇ ਨਾਲ ਹਨ।
ਕਿਤਕ ਦੂਰ ਸੰਗਲੇ ਪਗ ਬੰਦੇ,
ਦੂਰ ਤੱਕ ਸੰਗਤ ਸਤਿਗੁਰਾਂ ਨੂੰ ਵਿਦਾ ਕਰਨ ਗਈ।
ਸਭ ਕੋ ਦਿਓ ਹਟਾਏ ਪਿਛਾਰੇ, ਚਲੇ ਗੁਰੂ ਸੇਵਕਾ ਅਸਵਾਰੇ,
ਨੂੰ ਮਹਾਰਾਜ ਜੀ ਨੇ ਵਿਦਾ ਕਰ ਦਿੱਤਾ, ਭਾਈ ਹੁਣ ਜਾਓ ਵਾਪਸ, ਤੇ ਸਤਿਗੁਰਾਂ ਦੀ ਸਵਾਰੀ ਇੱਥੋਂ ਅੱਗੇ ਚੱਲ ਪਈ।
ਰਾਜਾ ਸੁਣ ਆਗੇ ਚੱਲ ਆਵਾ,
ਰਾਜੇ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆ ਗਏ ਨੂੰ ਅੱਗੇ ਮਹਾਰਾਜ ਜੀ ਨੂੰ ਮਿਲਣ ਆਇਆ।
ਦੇਖਤ ਪਦ ਪਰ ਸੀਸ ਝੁਕਾਵਾ,
ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਰਾਜੇ ਨੇ।
ਲਿਆਏ ਸਿਵਰ ਮੈਂ ਗੁਰੂ ਉਤਾਰੇ, ਕਵੀ ਸੰਤੋਖ ਸਿੰਘ ਹੋਏ ਬਲਿਹਾਰੇ।
ਸਤਿਗੁਰਾਂ ਨੂੰ ਆਪਣੇ ਡੇਰੇ ਵਿਚ ਲਿਆ ਕੇ ਰਾਜਾ ਬਿਸ਼ਨ ਸਿੰਘ ਨੇ ਉਤਾਰਾ ਕਰਵਾਇਆ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਆਪਣੇ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ।